ਪੁਰਾਤਨ ਸਮੇਂ ਦੇ ਵਿੱਚ ਜਦੋਂ ਰਾਜਿਆਂ ਦੀਆਂ ਰਿਆਸਤਾਂ ਚੱਲਦੀਆਂ ਸੀ ਉਦੋਂ ਸਕੂਲ ਨਹੀਂ ਸੀ ਹੁੰਦੇ, ਜਿਹੜੀ ਸਿੱਖਿਆ ਸੀ ਇਹ ਸਾਧੂਆਂ ਦੇ ਡੇਰਿਆਂ ਚੋਂ ਮਿਲਦੀ ਸੀ। ਸਾਧੂਆਂ ਦੇ ਜਿਹੜੇ ਡੇਰੇ ਹੁੰਦੇ ਸੀ, ਆਸ਼ਰਮ ਹੁੰਦੇ ਸੀ, ਉੱਥੇ ਬੱਚੇ ਪੜ੍ਹਦੇ ਸੀ। ਤੇ ਜਿੰਨੇ ਤੁਸੀਂ ਰਮਾਇਣ ਦੇਖੀ ਹੋਣੀ ਆ, ਤੁਸੀਂ ਸ੍ਰੀ ਕ੍ਰਿਸ਼ਨਾ ਦੇਖਿਆ ਹੋਣਾ, ਦੇਖਿਆ ਹੋਣਾ ਨਾ ਟੀਵੀ ਤੇ, ਉਹ ਜਦੋਂ ਬੱਚੇ ਵੱਡੇ ਹੁੰਦੇ ਸੀ ਉਹਨਾਂ ਨੂੰ ਰਿਸ਼ੀਆਂ ਮੁਨੀਆਂ ਦੇ ਆਸ਼ਰਮਾਂ ਚ ਛੱਡਿਆ ਜਾਂਦਾ। ਜਦੋਂ ਆਸ਼ਰਮਾਂ ਦੇ ਵਿੱਚ ਜਾਂਦੇ ਤਾਂ ਉਹਨਾਂ ਨੂੰ ਰਾਜਨੀਤੀ ਵੀ ਮਹਾਂਪੁਰਖ ਪੜ੍ਹਾਉਂਦੇ ਸੀ, ਜਿਵੇਂ ਚਾਣਕਿਆ ਨੀਤੀ ਹੈ, ਉਹਨਾਂ ਨੂੰ ਵਿਦਰ ਨੀਤੀ ਵੀ ਪੜ੍ਹਾਉਂਦੇ ਸੀ। ਜਿਹੜੇ ਬੱਚੇ ਪੜ੍ਹਦੇ ਸੀ ਵੀ ਨੀਤੀ ਦੇ ਉੱਪਰ ਕਿਵੇਂ ਚੱਲਣਾ, ਉਹਨਾਂ ਨੂੰ ਅਸਤਰ ਵਿੱਦਿਆ, ਸ਼ਸਤਰ ਵਿੱਦਿਆ, ਸਾਰੀਆਂ ਵਿੱਦਿਆ ਦਿੱਤੀਆਂ ਜਾਂਦੀਆਂ ਸੀ। ਗੱਲਾਂ ਸਮਝਣ ਵਾਲੀਆਂ ਨੇ ਪਿਆਰਿਓ, ਇਹ ਵਿਚਾਰ ਕਦੇ ਕਦੇ ਚੱਲਦਾ ਹੁੰਦਾ, ਨਹੀਂ ਕਹਾਣੀ 'ਚ ਟਾਈਮ ਲੰਘਾ ਦਿੰਦੇ ਹਾਂ ਕਈ ਵਾਰ। ਤਾਂ ਜਦੋਂ ਮਹਾਤਮਾ ਦੇ ਆਸ਼ਰਮ 'ਚ ਰਹਿੰਦੇ ਸੀ ਤਾਂ ਉਦੋਂ ਅਸਤਰ ਵਿੱਦਿਆ, ਸ਼ਸਤਰ ਵਿੱਦਿਆ, ਸਾਰੀਆਂ ਵਿੱਦਿਆ ਸਿਖਾਈਆਂ ਜਾਂਦੀਆਂ ਤੇ ਨਾਲ ਦੀ ਨਾਲ ਆਪਣਾ ਧਰਮ ਸਿਖਾਇਆ ਜਾਂਦਾ ਵੀ ਤੇਰਾ ਧਰਮ ਕੀ ਬਣਦਾ, ਤੇਰਾ ਮਾਤਾ ਪਿਤਾ ਪ੍ਰਤੀ, ਪਰਿਵਾਰ ਪ੍ਰਤੀ, ਸੰਸਾਰ ਪ੍ਰਤੀ ਤੇਰਾ ਕੀ ਧਰਮ ਬਣਦਾ। ਕਹਿੰਦੇ ਰਾਮ ਜੀ ਜਦੋਂ ਵਸਿਸ਼ਟ ਜੀ ਕੋਲੇ ਪੜ੍ਹ ਕੇ ਆਏ, ਅਸੀਂ ਵੀ ਬੱਚੇ ਭੇਜਦੇ ਹਾਂ, ਜਦੋਂ ਵਸਿਸ਼ਟ ਜੀ ਦੇ ਕੋਲੋਂ ਪੜ੍ਹ ਕੇ ਆਏ ਨਾ, ਤੇ ਵਸਿਸ਼ਟ ਜੀ ਚਾਰੇ ਬੱਚਿਆਂ ਨੂੰ ਦਸ਼ਰਥ ਜੀ ਨੂੰ ਦੇਣ ਵਾਸਤੇ ਗਏ ਵੀ ਤੁਹਾਡੇ ਬੱਚਿਆਂ ਦੀ ਵਿੱਦਿਆ ਪੂਰੀ ਹੋ ਗਈ, ਇਹਨਾਂ ਨੂੰ ਹੁਣ ਆਪਣੇ ਰਾਜ ਕਾਜ ਕੰਮ ਚਲਾਓ। ਵਸਿਸ਼ਟ ਜੀ ਜਾ ਕੇ ਦਸ਼ਰਥ ਜੀ ਨੂੰ ਕਹਿੰਦੇ, ਤੇ ਹੁਣ ਸਭ ਤੋਂ ਅੱਗੇ ਰਾਮ ਜੀ, ਰਾਮ ਜੀ ਨੇ ਜਾ ਕੇ ਸਭ ਤੋਂ ਪਹਿਲਾਂ ਆਪਣੇ ਪਿਤਾ ਦੇ ਚਰਨੀ ਹੱਥ ਲਾਏ। ਚਰਨੀ ਹੱਥ ਲਾ ਕੇ ਪਤਾ ਕੀ ਕਿਹਾ, ਪਿਤਾ ਜੀ ਆਪ ਜੀ ਦੀ ਆਗਿਆ ਦੇ ਨਾਲ ਅਸੀਂ ਗੁਰੂ ਜੀ ਕੋਲੋਂ, ਵਸਿਸ਼ਟ ਮੁਨੀ ਜੀ ਕੋਲੋਂ ਵਿੱਦਿਆ ਪੜ੍ਹ ਕੇ ਆਏ ਹਾਂ, ਹੁਣ ਜਿਹੜੀ ਇਹ ਵਿੱਦਿਆ ਪੜ੍ਹੀ ਹੈ, ਆਪਾਂ ਵਿੱਦਿਆ ਕਾਹਦੇ ਵਾਸਤੇ ਪੜ੍ਹਦੇ ਹਾਂ, ਆਪਾਂ ਡਿਗਰੀਆਂ ਕਾਹਦੇ ਵਾਸਤੇ ਲੈਂਦੇ ਹਾਂ, ਸਭ ਕੁਝ ਵੀ ਮਾਇਆ ਮਿਲੇ। ਉਹ ਮਾਇਆ ਜਦੋਂ ਚਾਰ ਪੈਸੇ ਹੋ ਜਾਂਦੇ ਆ, ਭਾਈ ਨੂੰ ਭਾਈ ਨਹੀਂ ਸਿਆਣਦਾ, ਪੁੱਤ ਪਿਓ ਨਹੀਂ ਸਿਆਣਦਾ, ਜਦੋਂ ਚਾਰ ਛਿੱਲੜ ਹੋ ਜਾਂਦੇ ਨੇ, ਇਹੀ ਹੁੰਦਾ ਨਾ। ਰਾਮ ਜੀ ਕਹਿਣ ਲੱਗੇ, ਅਸੀਂ ਚਾਰੇ ਭਾਈ ਗੁਰੂ ਜੀ ਤੋਂ ਵਿੱਦਿਆ ਪੜ੍ਹ ਕੇ ਆਏ ਹਾਂ, ਹੇ ਪਿਤਾ ਜੀ ਜੋ ਅਸੀਂ ਵਿੱਦਿਆ ਪੜ੍ਹੀ ਹੈ, ਜੋ ਅਸੀਂ ਗਿਆਨ ਲਿਆ, ਗੁਰੂ ਜੀ ਨੇ ਜੋ ਸਿੱਖਿਆ ਦਿੱਤੀ ਹੈ, ਸਾਡਾ ਜੀਵਨ ਆਪ ਜੀ ਦੇ ਚਰਨਾਂ ਦੇ ਵਿੱਚ ਨਿਸਾਫਰ ਹੈ, ਜੋ ਤੁਸੀਂ ਕਹੋਗੇ, ਨਿਸਾਫਰ ਹੈ ਤੁਹਾਡੇ ਚਰਨਾਂ 'ਚ, ਜੋ ਤੁਸੀਂ ਕਹੋਗੇ ਅਸੀਂ ਸਾਰੀ ਜ਼ਿੰਦਗੀ ਚਾਰੇ ਭਾਈ ਤੁਹਾਡੀ ਆਗਿਆ ਦਾ ਪਾਲਣ ਕਰਾਂਗੇ। ਹੈ ਕੋਈ ਅੱਜ ਸਕੂਲ ਐਸੀ ਸਿੱਖਿਆ ਦੇਣ ਵਾਲਾ? ਬੜੇ ਪੜ੍ਹਦੇ ਆ, ਐਂ ਬੜੀਆਂ ਗਿਣਤੀਆਂ ਨੇ, ਸਾਡਾ ਬੱਚਾ ਇੰਨਾ ਪੜ੍ਹ ਗਿਆ, ਸਾਡਾ ਬੱਚਾ ਇੰਨਾ ਪੜ੍ਹ ਗਿਆ, ਕਿ ਕਿਸੇ ਸਕੂਲ ਨੇ ਐਸੀ ਸਿੱਖਿਆ ਦੇ ਕੇ ਤੋਰਿਆ ਅੱਜ ਤੱਕ? ਮੈਂ ਨਹੀਂ ਕਹਿੰਦਾ ਵੀ ਪੜ੍ਹੋ ਨਾ, ਪੜ੍ਹੋ, ਉੱਥੇ ਧਰਮ ਦਾ ਵੀ ਇੱਕ ਪੀੜ ਲਾਓ, ਜੇ ਉੱਥੇ ਨਹੀਂ ਤਾਂ ਕਿਸੇ ਰੱਬ ਦੇ ਪਿਆਰੇ ਦੀ ਸੰਗਤ ਕਰ ਲਿਓ। ਸਾਨੂੰ ਇਹ ਸਿੱਖਿਆ ਤਾਂ ਮਿਲ ਜੇ ਨਾ ਘੱਟੋ ਘੱਟ, ਕਿਤੇ ਐਂ ਨਾ ਹੋਵੇ ਪੜ੍ਹ ਕੇ ਅਸੀਂ ਗਾਹਾਂ ਵਾਲੇ ਲੰਘ ਜਾਈਏ, ਪਿੱਛੇ ਹੀ ਨਾ ਮੁੜੀਏ, ਸਾਡਾ ਜੋ ਪਿੱਛੇ ਪਰਿਵਾਰ ਆ ਉੱਧਰ ਨੂੰ ਇਹਨਾਂ ਦੇਖੀਏ। ਤੇ ਪਿਆਰਿਓ, ਰਾਮ ਜੀ ਕਹਿਣ ਲੱਗੇ, ਪਿਤਾ ਜੀ ਜੋ ਤੁਸੀਂ ਕਹੋਗੇ, ਜਿਵੇਂ ਤੁਸੀਂ ਕਹੋਗੇ, ਜਿਵੇਂ ਤੁਸੀਂ ਰੱਖੋਗੇ, ਅਸੀਂ ਸਾਰੀ ਜ਼ਿੰਦਗੀ ਤੁਹਾਡੀ ਸੇਵਾ ਦੇ ਵਿੱਚ ਰਹਾਂਗੇ, ਕਿਉਂਕਿ ਸਿੱਖਿਆ ਮਿਲੀ ਗੁਰੂ ਜੀ ਦੇ ਕੋਲੋਂ, ਉਹ ਤਾਂ ਖੁਦ ਭਗਵਾਨ ਸੀ। ਫਿਰ ਉਹਦੀ ਪ੍ਰੀਖਿਆ ਵੀ ਹੁੰਦੀ ਹੈ, ਸਮਾਂ ਦੁੱਖ ਸੁੱਖ ਦਾ ਸਭ ਤੇ ਆਉਂਦਾ ਹੈ, ਤੇ ਐ ਨਹੀਂ ਹੁੰਦਾ ਵੀ ਗੱਲੀਆਂ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ, ਹੁਣ ਤਾਂ ਗੱਲ ਕਹਿੰਦੇ ਕੁਛ ਹੋਰ ਆ ਤੇ ਕਰਦੇ ਕੁਝ ਹੋਰ ਆ। ਜਿਵੇਂ ਕਹਿੰਦੇ, ਕਹਿਣ ਸੁਣ ਕੇ ਕਹਿਤੇ ਬਾਤਾਂ, ਕੋਈ ਨਾ ਦੇਖਿਆ ਅੰਮ੍ਰਿਤ ਖਾਤਾ, ਗੱਲਾਂ ਤਾਂ ਅਸੀਂ ਕਰ ਲੈਂਦੇ ਹਾਂ, ਆਪਾਂ ਦੋਸਤ ਬਣਾਉਣੇ ਆ ਕਿਸੇ ਨੂੰ, ਯਾਰ ਤੂੰ ਮੇਰਾ ਦੋਸਤ ਆ, ਪਰ ਜਦੋਂ ਸਮਾਂ ਪੈਂਦਾ, ਵਕਤ ਪੈਂਦਾ, ਜਦੋਂ ਵਕਤ ਇਨਸਾਨ ਤੇ ਆਣ ਪੈਂਦਾ, ਸੱਪ ਰੱਸੀਆਂ ਦੇ ਬਣ ਕੇ ਕੱਟ ਜਾਂਦੇ, ਖੋਟੇ ਖਰੇ ਦੀ ਕੋਈ ਨਹੀਂ ਪਰਖ ਕਰਦਾ, ਮਿੱਤਰ ਮਿੱਤਰਾਂ ਤੋਂ, ਭਾਈ ਭਾਈਆਂ ਤੋਂ ਪਾਸਾ ਕੱਟ ਜਾਂਦੇ। ਚੱਕਰ ਭਾਵੀ ਦਾ ਜਿਨ੍ਹਾਂ ਦੇ ਪਿਆ ਸਿਰ ਤੇ, ਅੰਮ੍ਰਿਤ ਸਮਝ ਕੇ ਜ਼ਹਿਰ ਨੂੰ ਚੱਟ ਜਾਂਦੇ, ਮਰਨਾ ਯਾਦ ਹੈ ਜਿਨ੍ਹਾਂ ਦੇ ਸਾਈਂ ਲੋਕਾਂ, ਲਾਹ ਇਸ ਜਹਾਨੋਂ ਖੱਟ ਜਾਂਦੇ। ਕਹਿੰਦੇ ਜਦੋਂ ਵਕਤ ਪੈਂਦਾ, ਉਦੋਂ ਫਿਰ ਪਰਖੇ ਜਾਂਦੇ ਨੇ, ਕੋਈ ਨਾਲ ਨਹੀਂ ਖੜਦਾ, ਉਦੋਂ ਤੱਕ ਨਾਲ ਖੜਦੇ ਨੇ ਜਦੋਂ ਤੱਕ ਬਰਾਬਰ ਦੇ ਆ। ਇਹ ਵੀ ਗੱਲ ਚੇਤੇ ਰੱਖਿਓ, ਸੰਸਾਰ ਚ ਜਦੋਂ ਤੱਕ ਅਸੀਂ ਬਰਾਬਰ ਦੇ ਆ ਉਦੋਂ ਤੱਕ ਖੜਦੇ ਨੇ, ਜਦੋਂ ਗਰੀਬੀ ਨੇ ਦੱਬ ਲਿਆ, ਬਿਮਾਰੀ ਨੇ ਦੱਬ ਲਿਆ, ਥੱਲੇ ਆ ਗਏ, ਉਦੋਂ ਦੂਸਰਾ ਖੜਾ ਛਡਾਉਣਾ ਸ਼ੁਰੂ ਕਰ ਲੈਂਦਾ, ਦੋਸਤ ਜਿੰਨਾ ਮਰਜ਼ੀ ਨੇੜੇ ਦਾ ਹੋਵੇ। ਭੈਣ ਭਾਈ ਵੀ ਛੱਡ ਜਾਂਦੇ ਨੇ, ਕੋਈ ਦੂਸਰੇ ਭਾਈ ਇਹ ਨਹੀਂ ਕਹਿੰਦਾ ਯਾਰ ਮੇਰੇ ਤੂੰ ਕਾਹਨੂੰ ਗਰੀਬ ਹੈ, ਮੇਰੇ ਲਵੇ ਲੱਖ ਆ, ਤੂੰ 50,000 ਤੂੰ ਲੈ ਲਾ, 50 ਮੈਂ ਰੱਖ ਲਉ, ਹੈ ਕੋਈ ਦੋਸਤ ਕਰੋੜਾਂਪਤੀ ਹੋਊਗਾ, ਦੋਸਤ ਇੱਕ ਗਰੀਬ ਹੋਜੂ, ਉਹ ਦੋਸਤ ਐਂ ਨਹੀਂ ਕਹਿੰਦਾ ਅੱਧੇ ਤੂੰ ਲੈ ਲਾ, ਹੈਗਾ ਕੋਈ ਇਹੋ ਜਿਹਾ? ਕਿਉਂਕਿ ਮਤਬਲ ਦੇ ਯਾਰ ਨੇ ਸਾਰੇ, ਬਰੋਬਰ ਦੇ ਨੇ, ਤੂੰ ਮੇਰੇ ਕੰਮ ਆਏਗਾ, ਮੈਂ ਤੇਰੇ ਕੰਮ ਆਊਂਗਾ, ਇੱਥੇ ਤੱਕ ਦੀ ਦੋਸਤੀ ਹੈ ਨਾ ਸੰਸਾਰ ਦੀ। ਇਹ ਤਾਂ ਨਹੀਂ ਹੈ ਵੀ ਤੂੰ ਮੇਰੇ ਬਰੋਬਰ ਆ ਜਾ, ਕੋਈ ਹੈ ਇਹੋ ਜਿਹਾ ਬਰੋਬਰ ਕਰਨ ਵਾਲਾ ਭਾਈ ਭਾਈ ਨੂੰ, ਦੋਸਤ ਦੋਸਤ ਨੂੰ? ਉਦੋਂ ਤੱਕ ਦੋਸਤੀ ਹੈ ਜਦੋਂ ਤੱਕ ਬਰਾਬਰ ਦੇ ਆ, ਤੇ ਜਦੋਂ ਥੱਲੇ ਚਲੇ ਗਏ ਉਦੋਂ ਹੀ ਦੋਸਤੀ ਖਤਮ ਹੋ ਜਾਣੀ ਹੈ। ਕਿਉਂ? ਕਿਉਂਕਿ ਅੰਦਰ ਧਰਮ ਨਹੀਂ ਹੈ, ਅੰਦਰ ਉਹ ਪਿਆਰ ਨਹੀਂ ਹੈ, ਅੰਦਰ ਉਹ ਜਜ਼ਬਾ ਨਹੀਂ ਹੈ। ਇਹ ਉੱਪਰ ਉੱਪਰ ਦੀਆਂ ਪ੍ਰੀਤੀਆਂ ਨੇ, ਕਹਿਣ ਸੁਣ ਦੀਆਂ ਗੱਲਾਂ ਨੇ ਸੰਸਾਰ ਦੀਆਂ। ਕਿਉਂਕਿ ਜੇ ਸੱਤ ਦੇ ਵੱਲ ਨੂੰ ਜਾਈਏ ਤਾਂ ਪਿਆਰਿਓ ਇੱਕ ਕਦਮ ਪੁੱਟਣਾ ਤਾਂ ਬਹੁਤ ਸਮਝ ਕੇ ਪੈਂਦਾ, ਸੋਚ ਕੇ ਪੈਂਦਾ, ਬੜਾ ਵਜਨਦਾਰ ਹੁੰਦਾ, ਪਰ ਉਹ ਮਾਰਗ ਤੇ ਕੋਈ ਚੱਲਦਾ ਨਹੀਂ। ਉਹ ਮਾਰਗ ਤੇ ਕਦੋਂ ਚੱਲੂ? ਜਦੋਂ ਸੱਚ ਧਰਮ ਦੇ ਉੱਤੇ ਰਹੂਗਾ, ਜਦੋਂ ਕਿਸੇ ਸੱਤ ਪੁਰਖ ਦੀ ਸੰਗਤ ਕਰੂਗਾ। ਹੁਣ ਸੰਗਤ ਸਾਡੀ ਕਿਹੋ ਜਿਹੀ ਹੈ? ਜੇ ਸਾਡੀਆਂ ਮੱਝਾਂ ਦੁੱਧ ਦਿੰਦੀਆਂ ਨੇ ਤਾਂ ਸੰਗਤ ਕਰਦੇ ਹਾਂ, ਜੇ ਸਾਡੀ ਬਿਮਾਰੀ ਠੀਕ ਹੁੰਦੀ ਹੈ ਮਾੜੀ ਮੋਟੀ ਤਾਂ ਸੰਗਤ ਕਰਦੇ ਹਾਂ, ਜੇ ਸਾਡੇ ਸੰਸਾਰ ਦੇ ਕਾਰਜ ਸੁਧਰਦੇ ਨੇ ਤਾਂ ਸੰਗਤ ਕਰਦੇ ਹਾਂ। ਇੱਥੇ ਤੱਕ ਇਹ ਨਾ ਸੀਮਤ ਰਹਿ ਜਾਇਓ, ਇਹ ਸੋਚਿਓ ਵੀ ਸਾਡਾ ਅਗਲਾ ਭਵਿੱਖ ਸੁਧਰ ਜਾਵੇ। ਸਮਝਦੇ ਹੋ ਨਾ ਗੱਲ ਮੇਰੀ? ਕਦੇ ਵੀ ਕਿਸੇ ਸਾਧੂ ਫਕੀਰ ਦੀ ਤੁਸੀਂ ਸੰਗਤ ਕਰਦੇ ਹੋ, ਕਿਸੇ ਦੀ ਵੀ ਸੰਗਤ ਕਰੋ, ਸਾਡੀ ਭਾਵਨਾ ਹੋਣੀ ਚਾਹੀਦੀ ਹੈ, ਉੱਥੇ ਇਸ ਕਰਕੇ ਜਾਣਾ, ਇਹ ਤਾਂ ਦੁੱਖ ਸੁੱਖ ਤਾਂ ਸਾਡੇ ਕਰਮਾਂ ਦੇ ਮਿਲੇ ਹੀ ਹੋਏ ਨੇ। ਜਿਹੜਾ ਸਾਡਾ ਅਗਲਾ ਭਵਿੱਖ ਹੈ ਉਹਦੀ ਸੋਚ ਵਧੀਆ ਹੋ ਜਾਵੇ, ਉਹਦੇ ਵਿਚਾਰ ਵਧੀਆ ਹੋ ਜਾਣ, ਉਹਦੀ ਸੋਚ ਉੱਚੀ ਹੋ ਜਾਵੇ, ਇਸ ਕਰਕੇ ਸੰਗਤ ਕਰਨ ਜਾਣਾ। ਰਾਮ ਜੀ ਨੇ ਸੰਗਤ ਕਰੀ, ਵਸਿਸ਼ਟ ਜੀ ਨੇ ਪੜ੍ਹਾਇਆ। ਪਿਆਰਿਓ, ਅੱਜ ਜਦੋਂ ਪਰਖ ਦਾ ਸਮਾਂ ਵੀ ਆਇਆ, ਤੇ ਦਸ਼ਰਥ ਜੀ ਪੁਰਾਣੇ ਸਮੇਂ ਦੇ ਵਿੱਚ ਸੀ, ਕਿਉਂਕਿ ਚਾਰ ਆਸ਼ਰਮ ਨੇ ਜੀਵਨ ਦੇ ਵਿੱਚ। ਚਾਰ ਆਸ਼ਰਮ ਕਿਹੜੇ ਨੇ? ਬ੍ਰਹਮਚਾਰੀਆ, ਸਭ ਤੋਂ ਪਹਿਲਾਂ ਬ੍ਰਹਮਚਾਰੀਆ ਜਿਵੇਂ ਛੋਟੇ ਛੋਟੇ ਬੱਚੇ ਪੜ੍ਹਦੇ ਆ, ਉਸ ਤੋਂ ਬਾਅਦ ਹੈ ਗ੍ਰਿਹਸਥ, ਜਦੋਂ ਜੀਵ ਵਿਆਹਿਆ ਜਾਂਦਾ, ਸ਼ਾਦੀ ਹੋ ਜਾਂਦੀ ਹੈ, ਉਸ ਤੋਂ ਬਾਅਦ ਹੈ ਬਾਣਪ੍ਰਸਤ। ਬਾਣਪ੍ਰਸਤ ਦਾ ਮਤਲਬ ਕੀ ਹੁੰਦਾ? ਜਦੋਂ ਰਿਟਾਇਰ ਹੋ ਜਾਂਦਾ ਬੰਦਾ, ਜਿਵੇਂ 60 ਸਾਲ ਦੇ ਨੂੰ ਗੌਰਮੈਂਟ ਰਿਟਾਇਰ ਕਰ ਦਿੰਦੀ ਹੈ, ਇੱਧਰੋਂ ਜੇ ਕੋਈ ਖੇਤੀਬਾੜੀ ਵਾਲਾ ਜਾਂ ਕਾਸੇ ਵਾਲਾ, ਜਦੋਂ ਉਹਦੇ ਬੱਚੇ ਕੰਮ ਕਰਨ ਲੱਗ ਜਾਣ, ਵਿਆਹੇ ਜਾਣ, ਉਹ ਫਿਰ ਰਿਟਾਇਰ ਹੋ ਜਾਂਦਾ। ਉਸ ਤੋਂ ਬਾਅਦ ਹੈ ਸੰਨਿਆਸ। ਬ੍ਰਹਮਚਾਰੀਆਂ ਦੇ ਵਿੱਚ ਵਿੱਦਿਆ ਪੜ੍ਹਨੀ, ਸਿੱਖਿਆ ਲੈਣੀ, ਗੁਣ ਧਾਰਨ ਕਰਨੇ। ਗ੍ਰਿਹਸਥ ਜੀਵਨ ਦੇ ਵਿੱਚ ਬੱਚਿਆਂ ਦਾ, ਵਿਆਹ ਤੋਂ ਬਾਅਦ ਬੱਚਿਆਂ ਦਾ ਆਪਦਾ ਪਾਲਣ ਕਰਨਾ, ਪਰਿਵਾਰ ਦਾ ਪਾਲਣ ਪੋਸ਼ਣ ਕਰਨਾ। ਉਸ ਤੋਂ ਬਾਅਦ ਹੈ ਬਾਣਪ੍ਰਸਥ, ਜਦੋਂ ਰਿਟਾਇਰ ਹੋ ਗਿਆ ਉਸ ਤੋਂ ਬਾਅਦ ਧਾਰਮਿਕ ਸਥਾਨਾਂ ਤੇ ਵੱਧ ਤੋਂ ਵੱਧ ਸਮਾਂ ਦੇਣਾ, ਤਾਂ ਜੋ ਮੋਹ ਟੁੱਟ ਜਾਵੇ, ਕਿਤੇ ਉੱਥੇ ਨਾ ਘੁੰਮੀ ਜਾਵੇ, ਰੱਬ ਨਾਲ ਬੰਦਾ ਜੁੜ ਜਾਵੇ। ਕਦੇ ਕਿਸੇ ਤੀਰਥ ਤੇ ਚਲਿਆ ਗਿਆ, ਕਿਤੇ ਸਤਸੰਗ ਤੇ ਚਲਿਆ ਗਿਆ, ਜਦੋਂ ਬੱਚੇ ਵਿਆਹੇ ਜਾਣ ਫਿਰ ਜ਼ਿਆਦਾ ਕਰਨਾ ਚਾਹੀਦਾ। ਸੰਨਿਆਸ ਤਾਂ ਜਦੋਂ ਇੰਦਰੀਆਂ ਜਵਾਬ ਦੇਣਗੀਆਂ। ਸੰਨਿਆਸ ਦਾ ਮਤਲਬ ਕੀ ਹੁੰਦਾ? ਜਦੋਂ ਇੰਦਰੀਆਂ ਸਾਡੀਆਂ ਜਵਾਬ ਦੇ ਜਾਣ, ਤੇ ਆਪੇ ਸੰਨਿਆਸ ਹੋ ਗਿਆ। ਮਨ ਨੂੰ ਰੋਕ ਲੈਣਾ ਹੀ ਸੰਨਿਆਸ ਹੈ। ਜਦੋਂ ਇੰਦਰੀਆਂ ਜਵਾਬ ਦੇਣੀਆਂ, ਮਨ ਵੀ ਕਿੱਥੇ ਜਾਊਗਾ ਲੈ ਕੇ ਸਾਨੂੰ, ਕਿਉਂਕਿ ਸਰੀਰ ਦੇ ਨਾਲ ਜਾਣਾ ਜਿੱਥੇ ਜਾਣਾ। ਤੇ ਦਸ਼ਰਥ ਨੇ ਦੇਖਿਆ ਮੇਰੇ ਬੱਚੇ ਵਿਆਹੇ ਗਏ, ਮੇਰੇ ਬੱਚੇ ਜਵਾਨ ਹੋ ਗਏ, ਤੇ ਇੱਕ ਦਿਨ ਸ਼ੀਸ਼ੇ ਦੇ ਮੂਹਰੇ ਖੜਾ, ਇੱਕ ਦਿਨ ਸ਼ੀਸ਼ੇ ਮੂਹਰੇ ਖੜਾ, ਕੰਨ ਦੇ ਕੋਲੇ ਇੱਕ ਸਫੇਦ ਵਾਲ ਆ ਗਿਆ, ਰਾਜਾ ਸੀ। ਜਦੋਂ ਵਾਲ ਦੇਖਿਆ, ਸੋਚਿਆ ਵੀ ਮੈਂ ਤਾਂ ਬੁਢਾਪੇ ਨੂੰ ਤੁਰ ਪਿਆ, ਤੇ ਉਹਨੇ ਸੋਚਿਆ ਵੀ ਮੈਂ ਨਾ ਹੁਣ ਇਹ ਜਿਹੜਾ ਰਾਜ ਆ ਰਾਮ ਨੂੰ ਦੇ ਦਿਆਂ, ਤੇ ਮੈਂ ਭਜਨ ਕਰਾਂ, ਬੰਦਗੀ ਕਰਾਂ, ਮੈਂ ਬੰਦਗੀ ਕਰਾਂ। ਤੇ ਕੀ ਕਰਿਆ? ਗੁਰੂ ਜੀ ਕੋਲੇ ਗਏ, ਸਲਾਹ ਵੱਡਿਆਂ ਦੀ ਲੈਣੀ ਚਾਹੀਦੀ ਹੈ। ਕੋਈ ਵੀ ਜੀਵਨ ਦਾ ਨਿਰਣਾ ਕਰਨਾ ਹੋਵੇ, ਆਪਣੇ ਗੁਰੂ ਜੀ ਦੇ ਨਾਲ ਬਾਤਚੀਤ ਕਰੋ। ਵਸਿਸ਼ਠ ਜੀ ਕੋਲੇ ਗਿਆ, ਜਾ ਕੇ ਕਹਿਣ ਲੱਗਿਆ, ਗੁਰੂ ਜੀ ਮੈਨੂੰ ਐਂ ਲੱਗਦਾ ਮੈਂ ਹੁਣ ਬੁਢਾਪੇ ਨੂੰ ਤੁਰ ਪਿਆ, ਮੇਰੇ ਸਫੇਦ ਵਾਲ ਆ ਗਿਆ, ਮੈਨੂੰ ਬੰਦਗੀ ਕਰਨੀ ਚਾਹੀਦੀ ਹੈ, ਕਿਉਂ ਨਾ ਮੈਂ ਰਾਜ ਨੂੰ ਰਾਮ ਦੇ ਦਿਆਂ, ਰਾਮ ਨੂੰ ਰਾਜ ਦੇ ਦਿਆਂ। ਵਸਿੱਠ ਜੀ ਕਹਿੰਦੇ ਇਸ ਤੋਂ ਵਧੀਆ ਕੀ ਹੋ ਸਕਦਾ। ਸਾਰੇ ਮੰਤਰੀ ਬੁਲਾਏ, ਸਾਰਿਆਂ ਨੂੰ ਬੁਲਾਇਆ ਗਿਆ, ਮੁਖੀ ਮੁਖੀ ਬੰਦੇ ਇਕੱਠੇ ਕਰੇ ਗਏ, ਵਸਿੱਠ ਜੀ ਬੈਠੇ, ਸਭਾ ਲੱਗ ਗਈ। ਦਸ਼ਰਥ ਜੀ ਨੇ ਆਪਣਾ ਪ੍ਰਸਤਾਵ ਰੱਖਿਆ ਵੀ ਮੈਂ ਰਾਜ ਭਾਗ ਹੁਣ ਰਾਮ ਨੂੰ ਦੇ ਦਿਆਂ, ਮੇਰਾ ਬੰਦਗੀ ਕਰਨ ਨੂੰ, ਭਜਨ ਕਰਨ ਨੂੰ ਜੀ ਕਰਦਾ ਹੈ। ਤੇ ਜ਼ਿੰਮੇਵਾਰੀ ਤਾਂ ਜਵਾਕਾਂ ਨੂੰ ਚੁਕਾਉਣ ਨੂੰ ਸਾਰੇ ਤਿਆਰ ਨੇ, ਬੰਦਗੀ ਕਰਨ ਨੂੰ ਤਾਂ ਨਹੀਂ ਕੋਈ ਤਿਆਰ। ਐਂ ਤਾਂ ਕਹਿੰਦੇ ਨੇ ਮੁੰਡਿਆ ਤੂੰ ਕੰਮ ਸਾਂਭਲਾ ਸਾਰਾ, ਪਰ ਉੱਧਰ ਨੂੰ ਕਿਸੇ ਦਾ ਮਨ ਨਹੀਂ ਜਾਂਦਾ। ਤੇ ਪਿਆਰਿਓ, ਸਾਰਿਆਂ ਨੂੰ ਬੁਲਾ ਕੇ ਜਦੋਂ ਇਹ ਸ਼ਰਤ ਰੱਖੀ, ਨਗਰ ਵਾਸੀਆਂ ਨੂੰ ਪੁੱਛਿਆ, ਰਾਮ ਜੀ ਇੰਨੇ ਪਿਆਰੇ, ਕਿਉਂਕਿ ਜਿਹੜੇ ਬੱਚੇ ਨੂੰ, ਰਾਮ ਜੀ ਤਾਂ ਚਲੋ ਭਗਵਾਨ ਨੇ, ਉਹਨਾਂ ਦੇ ਜੀਵਨ ਤੋਂ ਅਸੀਂ ਜੀਵਨ ਦੀ ਜਾਂਚ ਸਿੱਖਣੀ ਹੈ। ਰਾਮ ਜੀ ਸਭ ਨੂੰ ਪਿਆਰੇ ਨੇ, ਇੱਕ ਬੱਚਾ ਹੈ, ਕੋਈ ਵੀ ਬੱਚਾ ਹੈ, ਚੰਗੀ ਸਿੱਖਿਆ ਦਿੱਤੀ ਹੋਵੇ, ਉਹਨੂੰ ਬੋਲਣਾ, ਬੈਠਣਾ, ਉੱਠਣਾ, ਵੱਡਿਆਂ ਦਾ ਸਤਿਕਾਰ ਕਰਨਾ ਸਿਖਾਇਆ ਹੋਵੇ, ਉਹ ਬੱਚਾ ਸਾਰਿਆਂ ਨੂੰ ਪਿਆਰਾ ਲੱਗਦਾ, ਕਿਸੇ ਦਾ ਵੀ ਬੱਚਾ ਹੋਵੇ। ਬੱਚੇ ਨੂੰ ਗਾਲਾਂ ਕੱਢਣੀਆਂ, ਲੋਕਾਂ ਦੇ ਰੋੜੇ ਮਾਰਨੇ, ਭੈੜੇ ਸ਼ਬਦ ਬੋਲਣੇ ਸਿਖਾਏ ਹੋਣ, ਉਹ ਸਭ ਨੂੰ ਬੁਰਾ ਲੱਗਦਾ। ਸਾਰਿਆਂ ਦੇ ਘਰ 'ਚ ਬੱਚੇ ਨੇ, ਬੱਚੇ ਨੂੰ ਚੰਗੇ ਸੰਸਕਾਰ ਹੋਣ, ਹਰ ਇੱਕ ਨੂੰ ਪਿਆਰਾ ਲੱਗਦਾ। ਹੁਣ ਰਾਮ ਜੀ ਸਾਰਿਆਂ ਨੂੰ ਪਿਆਰੇ ਲੱਗਦੇ ਨੇ, ਇੱਕ ਹੈ ਤਾਂ ਭਗਵਾਨ ਨੇ, ਪਰ ਫਿਰ ਵੀ ਜਦੋਂ ਸੰਸਾਰ ਦੇ ਉੱਪਰ ਆਉਣੀ ਹੈ, ਅਵਤਾਰੋਂ ਸੇਤੇ ਕਰਮ ਲੱਗਤੇ ਦੇਹ ਧਰੀ ਜਨ ਕਾਇਆ, ਕਰਮ ਤਾਂ ਸਾਰਿਆਂ ਨੂੰ ਕਰਨਾ ਪੈਂਦਾ, ਅਵਤਾਰਾਂ ਨੇ ਵੀ ਕਰਿਆ ਕਰਮ, ਕਿਹਨੇ ਨਹੀਂ ਕਰਿਆ। ਤੇ ਸਾਰਿਆਂ ਨੇ, ਜਿੰਨੀ ਪ੍ਰਜਾ ਹੈ, ਮੰਤਰੀ ਸੰਤਰੀ, ਸਾਰਿਆਂ ਨੇ ਇਹ ਗੱਲ ਕਹਿਤੀ, ਹਾਂਜੀ ਵੀ ਰਾਮ ਜੀ ਨੂੰ ਰਾਜ ਅਭਿਸ਼ੇਕ ਹੋਣਾ ਚਾਹੀਦਾ। ਤੇ ਰਾਮ ਜੀ ਨੂੰ ਕਹਿੰਦੇ ਬੁਲਾਓ, ਰਾਮ ਜੀ ਆ ਗਏ। ਰਾਮ ਜੀ ਨੂੰ ਬੁਲਾਇਆ ਗਿਆ, ਰਾਮ ਜੀ ਕਹਿਣ ਲੱਗੇ, ਹਾਂਜੀ ਕੀ ਗਲਤੀ ਹੋ ਗਈ, ਮੈਨੂੰ ਸਭਾ 'ਚ ਬੁਲਾਇਆ। ਦੇਖੋ ਪਿਆਰੇ, ਮੇਤੋਂ ਕੀ ਗਲਤੀ ਹੋ ਗਈ, ਮੈਨੂੰ ਸਭਾ 'ਚ ਬੁਲਾਇਆ। ਸਭਾ 'ਚ ਮੇਰਾ ਵੈਸੇ ਕੰਮ ਤਾਂ ਕੋਈ ਹੈ ਨਹੀਂ, ਪਿਤਾ ਜੀ ਬੈਠੇ ਨੇ, ਸਭਾ 'ਚ ਰਾਜੇ ਨੇ। ਕਹਿਣ ਲੱਗੇ ਵੀ ਸਾਰੀ ਜਨਤਾ ਦਾ, ਦਸ਼ਰਥ ਜੀ ਕਹਿੰਦੇ ਮੇਰਾ, ਗੁਰੂ ਜੀ ਦਾ, ਸਾਰੀ ਜਨਤਾ ਦਾ ਇਹ ਮਨ ਹੈ ਵੀ ਤੁਹਾਨੂੰ ਰਾਜ ਗੱਦੀ 'ਤੇ ਬਿਠਾਇਆ ਜਾਵੇ। ਕਹਿਣ ਲੱਗਿਆ ਮੇਤੋਂ ਕੀ ਗਲਤੀ ਹੋ ਗਈ, ਮੇਰੇ ਪਿਤਾ ਜੀ ਬੈਠੇ ਨੇ, ਉਹਨਾਂ ਦੀ ਜਗ੍ਹਾ ਮੈਂ ਕਿਵੇਂ ਬੈਠ ਜਾਂ? ਅੱਜ ਦਾ ਕੋਈ ਬੱਚਾ ਹੈ, ਜੇ ਮਾਤਾ ਪਿਤਾ ਕਹਿ ਦੇਣ ਪੁੱਤ ਤੇਰੇ ਨਾਲ ਜ਼ਮੀਨ ਕਰਾ ਦਿਆਂ, ਕਹੂਗਾ ਛੇਤੀ ਗੁੱਠਾ ਲਾ ਬਾਪੂ, ਐਂ ਕਹੂਗਾ ਨਾ। ਜਦੋਂ ਤੂੰ ਅੱਜ ਦਾ ਬੱਚਾ ਇਹੀ ਗੱਲ ਕਹਿੰਦਾ ਨਾ, ਛੇਤੀ ਕਰ, ਜੇ ਕੋਈ ਨਸ਼ਾ ਕਰ ਦਊ, ਕਹਿੰਦਾ ਉਹ ਛੇਤੀ ਵੇਚ ਕੇ ਨਸ਼ਾ ਖਾਵਾਂ। ਤੇ ਰਾਮ ਜੀ ਹੱਥ ਜੋੜ ਕੇ ਖੜ ਗਏ, ਪਿਤਾ ਜੀ ਮੇਤੋਂ ਕੀ ਪਾਪ ਹੋ ਗਿਆ, ਮੈਂ ਆਪਣੇ ਪਿਤਾ ਦੀ ਗੱਦੀ ਤੇ ਕਿਵੇਂ ਬੈਠ ਸਕਦਾ। ਰਾਮ ਜੀ ਰੋਣ ਲੱਗ ਗਏ ਸਭਾ 'ਚ ਖੜ ਕੇ, ਸਾਰੀ ਜਿੰਨੀ ਜਨਤਾ ਸੀ ਸਾਰੀ ਰੋਣ ਲਾਤੀ। ਤੇ ਫਿਰ ਦਸ਼ਰਥ ਜੀ ਨੇ ਕਿਹਾ, ਕਹਿਣ ਲੱਗੇ ਪੁੱਤਰ ਤੂੰ ਐਂ ਦੱਸ, ਮੇਰਾ ਹਿੱਤ ਚਾਹੁਣਾ ਹੈ, ਹਿੱਤ ਚਾਹੁਣਾ ਹੈ, ਮੇਰਾ ਭਲਾ ਚਾਹੁਣਾ ਹੈ ਕਿ ਮੇਰਾ ਬੁਰਾ ਚਾਹੁਣਾ। ਰਾਮ ਜੀ ਕਹਿਣ ਲੱਗੇ, ਪਿਤਾ ਜੀ ਮੈਂ ਤਾਂ ਹਮੇਸ਼ਾ ਤੁਹਾਡਾ ਭਲਾ ਚਾਹੁਣਾ, ਹਿੱਤ ਚਾਹੁਣਾ। ਕਹਿਣ ਲੱਗੇ, ਫਿਰ ਮੇਰਾ ਹਿੱਤ ਤਾਂ ਇਹ ਹੈ, ਜੇ ਮੈਂ ਸਾਰੀ ਜ਼ਿੰਦਗੀ ਰਾਜ ਨੂੰ ਇਹ ਸਾਂਭਦਾ ਰਿਹਾ, ਮੇਰਾ ਤਾਂ ਸਮਾਂ ਆਈ ਜ਼ਿੰਦਗੀ ਲੰਘ ਜਾਣੀ ਹੈ, ਫਿਰ ਮੈਂ ਰੱਬ ਦਾ ਸਿਮਰਨ ਕਦੋਂ ਕਰੂੰਗਾ। ਜੇ ਮੈਂ ਸਿਮਰਨ ਕਰਾਂ, ਮੇਰਾ ਭਲਾ ਹੋਵੇ, ਮੇਰੀ ਮੁਕਤੀ ਹੋਵੇ, ਇਹਦੇ 'ਚ ਹਿੱਤ ਹੈ ਮੇਰਾ, ਇਹਦੇ 'ਚ ਮੇਰਾ ਭਲਾ। ਰਾਮ ਜੀ ਕਹਿਣ ਲੱਗੇ, ਹਾਂ ਪ੍ਰਭੂ ਦੀ ਭਗਤੀ 'ਚ ਭਲਾ ਹੈ ਤਾਂ। ਕਹਿਣ ਲੱਗੇ, ਫਿਰ ਮੈਂ ਬੰਦਗੀ ਕਰਨਾ ਚਾਹੁੰਦਾ, ਮੈਂ ਰਾਜ ਬਥੇਰਾ ਚਲਾ ਲਿਆ, ਹੁਣ ਤੁਸੀਂ ਕੰਮ ਕਰਨ ਜੋਗੇ ਹੋ ਗਏ, ਰਾਜ ਨੂੰ ਸਾਂਭਣ ਜੋਗੇ ਹੋ ਗਏ, ਤੁਸੀਂ ਰਾਜ ਨੂੰ ਸਾਂਭੋ। ਰਾਮ ਜੀ ਕਹਿਣ ਲੱਗੇ, ਇਹ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਤਾਂ ਮੈਂ ਤਿਆਰ ਹਾਂ। ਅਤੇ ਪਿਆਰੇ, ਉਹ ਅੱਗੇ ਰਾਮ ਜੀ ਤਿਆਰ ਹੋ ਗਏ, ਘੋਸ਼ਣਾ ਹੋ ਗਈ ਵੀ ਸਵੇਰ ਨੂੰ, ਅਨਾਊਂਸਮੈਂਟ ਹੋ ਗਈ ਵੀ ਸਵੇਰ ਨੂੰ ਰਾਮ ਜੀ ਨੂੰ ਰਾਜ ਗੱਦੀ 'ਤੇ ਬਿਠਾਇਆ ਜਾਊਗਾ। ਅਤੇ ਪਿਆਰੇ, ਉਹ ਫਿਰ ਤੁਹਾਨੂੰ ਪਤਾ ਹੀ ਹੈ, ਤੁਸੀਂ ਸਾਰੀ ਰਮਾਇਣ ਜਾਣਦੇ ਹੋ। ਅਤੇ ਮੰਥਰਾ ਸੀ, ਕਿਉਂਕਿ ਹਰ ਇੱਕ ਦੇ ਪਵਾੜੇ ਪਾਉਣ ਵਾਲੇ ਸੰਸਾਰ ਬਹੁਤ ਬੁਰਾ ਹੁੰਦਾ ਹੈ ਪਿਆਰੇ, ਬੱਸ ਦੇ ਘਰਾਂ ਨੂੰ ਉਜਾੜ ਦਿੰਦਾ, ਚੁਗਲਖੋਰ ਨਾਲ ਚੁਗਲੀਓ ਆਵਾਜ਼ ਆਉਂਦੇ, ਗੱਲ ਕਹਿੰਦੇ ਆ ਕਹਿ ਜਾਂਦੇ, ਕੱਚੇ ਕੋਠੇ ਨੂੰ ਜੇਕਰ ਲੇਪੀਏ ਨਾ ਆਖਰ, ਢਹਿੰਦੇ ਆ ਢਹਿ ਜਾਂਦੇ, ਰੁੱਸੇ ਜਾਂਦੇ ਨੂੰ ਜੇਕਰ ਮੋੜੀਏ ਨਾ, ਪਵਾੜੇ ਪੈਂਦੇ ਆ ਪੈ ਜਾਂਦੇ। ਕਿਉਂਕਿ ਸੰਸਾਰ ਦੇ ਲੋਕ ਕਦੇ ਇਹ ਨਹੀਂ ਸੋਚਦੇ ਵੀ ਕਿਸੇ ਦਾ ਭਲਾ ਹੋਵੇ, ਸੰਸਾਰ ਦੇ ਲੋਕ ਕੋਈ ਬਿਰਲਾ ਹੈ ਜਿਹੜਾ ਸੋਚਦਾ ਵੀ ਸਾਡਾ ਨਗਰ ਤੇ ਤਰੱਕੀ ਕਰੇ, ਸਾਡਾ ਗਵਾਂਢੀ ਤਰੱਕੀ ਕਰੇ, ਸਾਡੇ ਭਰਾ ਤਰੱਕੀ ਕਰਨ, ਸਾਡੇ ਰਿਸ਼ਤੇਦਾਰ ਤਰੱਕੀ ਕਰਨ, ਕੋਈ ਬਿਰਲਾ ਬਿਰਲਾ ਸੋਚਦਾ ਨਹੀਂ, ਇਹ ਸੋਚਦੇ ਨੇ ਵੀ ਸਾਰੇ ਥੱਲੇ ਰਹਿਣ ਮੈਂ ਉੱਪਰ ਰਹਾਂ, ਏਦਾਂ ਸੋਚਦਾ ਹਰ ਇੱਕ ਬੰਦਾ। ਤੇ ਜਿਹੜੀ ਉੱਥੇ ਮੰਥਰ ਹੈ ਉਹ ਕਕਈ ਦੇ ਨਾਲ ਦਾਸੀ ਆਈ ਹੋਈ ਹੈ। ਹੁਣ ਕਈਆਂ ਨੂੰ ਇਹ ਸਮਝ ਨਹੀਂ ਹੁੰਦੀ, ਉਹ ਆਪਣਾ ਲੋਟ ਦੇਖਦੇ ਨੇ, ਉਹ ਇਹ ਨਹੀਂ ਸੋਚਦੇ ਵੀ ਕਿਹਦਾ ਕਿੱਥੇ ਹੱਕ ਬਣਦਾ ਕਿੱਥੇ ਨਹੀਂ ਬਣਦਾ, ਇਹ ਕੋਈ ਵਿਚਾਰ ਨਹੀਂ ਕਰਦਾ। ਅੱਜ ਦਾ ਵੀ ਸਮਾਂ ਇੱਦਾਂ ਦਾ, ਹਰ ਇੱਕ ਬੰਦਾ ਇਹ ਸੋਚਦਾ ਵੀ ਮੇਰੇ ਵਾਲਾ ਮੂਹਰੇ ਹੋਣਾ ਚਾਹੀਦਾ, ਪਰ ਮਰਿਆਦਾ ਦੇ ਵਿੱਚ ਰਹਿ ਕੇ ਕੋਈ ਤਿਆਰ ਨਹੀਂ ਹੈ। ਮਰਿਆਦਾ ਬਣਦੀ ਹੈ ਰਾਜਿਆਂ ਦੀ, ਸ਼ੁਰੂ ਤੋਂ ਮਰਿਆਦਾ ਚੱਲੀ ਆਉਂਦੀ ਸੀ ਕਿ ਜਿਹੜਾ ਬੜਾ ਮੁੰਡਾ ਹੁੰਦਾ ਉਹੀ ਗੱਦੀ 'ਤੇ ਬੈਠੂਗਾ। ਪਰ ਪਿਆਰੇ ਉਹ ਕਈ ਵਾਰ ਮਾਇਆ ਦਾ ਜਾਲ ਇਹੋ ਜਿਹਾ ਪੈਂਦਾ, ਜਿਹੜੀ ਮੰਥਰ ਆ ਉਹਨੇ ਸੋਚਿਆ ਵੀ ਕਕਈ ਦੇ ਕੰਨ 'ਚ ਫੂਕ ਮਾਰਤੀ ਵੀ ਤੂੰ ਸਾਰਿਆਂ ਨੂੰ ਪਿਆਰੀ ਰਾਣੀ ਹੈ, ਤੂੰ ਜਦੋਂ ਉਹਦੀ ਰਾਜੇ ਦੀ ਪਿਆਰੀ ਰਾਣੀ ਆ ਤਾਂ ਤੇਰੇ ਮੁੰਡੇ ਨੂੰ ਰਾਜ ਮਿਲਣਾ ਚਾਹੀਦਾ, ਰਾਮ ਨੂੰ ਕਿਉਂ, ਤੈਨੂੰ ਦੱਸਿਆ ਨਹੀਂ, ਤੈਨੂੰ ਪੁੱਛਿਆ ਨਹੀਂ, ਫੂਕ ਮਾਰਤੀ, ਤੇਰੀ ਤਾਂ ਜਮੇ ਕਦਰ ਨਹੀਂ ਰਹੀ। ਕਈ ਲੋਕ ਇੱਦਾਂ ਦੇ ਹੁੰਦੇ ਆ ਨਾ, ਬਿਨਾਂ ਮਤਲਬ ਤੋਂ ਹੀ ਪਵਾੜੇ ਖੜ੍ਹੇ ਕਰ ਦਿੰਦੇ ਨੇ ਬਿਨਾਂ ਗੱਲ ਤੋਂ ਹੀ ਘਰ ਦੇ ਵਿੱਚ, ਜਿਵੇਂ ਕੋਈ ਬੜਾ ਬੰਦਾ ਕੋਈ ਕੰਮ ਕਰਿਆ ਆਵੇ ਨਾ ਕੋਈ ਬਾਹਰ, ਅਤੇ ਨਾਲ ਗਵਾਂਢੀ ਕੀ ਕਰਦੇ ਨੇ, ਤੈਨੂੰ ਬਾਕੀਆਂ ਨੂੰ ਤੁਹਾਨੂੰ ਤਾਂ ਪੁੱਛਦਾ ਹੀ ਨਹੀਂ, ਉਹ ਘਰੇ ਸਿਆਣਾ ਬੰਦਾ ਇੱਕ ਹੁੰਦਾ, ਬਾਹਰ ਕੋਈ ਸੌਦਾ ਹੀ ਕਰਿਆ ਆਵੇ, ਚਾਰ ਭਰਾ ਹੋਣ ਅਤੇ ਨਾਲ ਦੇ ਨੇ, ਤੈਨੂੰ ਪਤਾ ਉਹ ਸੌਦਾ ਕਰਨੇ, ਉਹ ਕਹਿੰਦਾ ਨਹੀਂ ਬੜਾ ਭਾਈ ਸੀ, ਤੈਨੂੰ ਤਾਂ ਜਮਾਂ ਹੀ ਨਹੀਂ ਪੁੱਛਦੇ, ਹੈਂ ਤੇਰੀ ਤਾਂ ਘਰ 'ਚ ਕਦਰੇ ਨਹੀਂ। ਉਹ ਵਿਚਾਰਾ ਫਿਰ ਅੰਦਰੋਂ ਅੰਦਰ ਹੀ ਨਾ ਇੱਕ ਜਲਨ ਪੈਦਾ ਹੋ ਜਾਂਦੀ ਹੈ, ਇੱਕ ਗੱਲ ਝੱਲ ਜਾਂਦਾ, ਫਿਰ ਦੂਜੀ ਵਾਰ ਉਹ ਤਾਂ ਮੂਹਰੇ ਸੀ, ਉਹਨੇ ਤਾਂ ਕੰਮ ਕਰਨੇ ਹੀ ਨੇ, ਉਹ ਜਾ ਕੇ ਕੋਈ ਹੋਰ ਚੀਜ਼ ਲੈ ਆਉਂਦਾ, ਗੱਡੀ ਲੈ ਆਉਂਦਾ, ਮੋਟਰਸਾਈਕਲ ਲੈ ਆਉਂਦਾ, ਲਿਆ ਕੇ ਖੜਾ ਦਿੰਦਾ, ਖੁਸ਼ੀ ਜੀ ਤਾਂ ਹੁੰਦੀ ਹੈ। ਅਤੇ ਜਿਹੜਾ ਉਂਗਲੀ ਲਾਉਣ ਵਾਲਾ ਉਹ ਪਤਾ ਕੀ ਕਹਿੰਦਾ, ਮੋਟਰਸਾਈਕਲ ਲਿਆ ਕਿੰਨੇ ਦਾ ਲਿਆ ਤੈਨੂੰ, ਨਹੀਂ ਮੈਨੂੰ ਤਾਂ ਪਤਾ ਨਹੀਂ ਕਿੰਨੇ ਦਾ ਲਿਆ, ਅੱਛਾ ਤੈਨੂੰ ਪੁੱਛਿਆ ਨਹੀਂ, ਨਾ ਮੈਨੂੰ ਤਾਂ ਪੁੱਛਿਆ ਨਹੀਂ, ਤੇਰੀ ਇੰਨੀ ਵੀ ਕਦਰ ਨਹੀਂ ਕਰ ਚ। ਅਤੇ ਫਿਰ ਹੋਰ ਅੱਗ ਜਿਹੀ ਲੱਗ ਜਾਂਦੀ ਆ ਥੋੜ੍ਹੀ ਜਿਹੀ, ਫਿਰ ਥੋੜ੍ਹਾ ਚਿਰ ਬਾਅਦ ਕੋਈ ਹੋਰ ਚੀਜ਼ ਲੈ ਆਉਂਦਾ, ਦੋ ਤਿੰਨ ਚਾਰ ਚੀਜ਼ਾਂ ਤੋਂ ਬਾਅਦ ਉਹਨੂੰ ਇੰਨਾ ਪ੍ਰੈਸ ਕਰਕੇ ਨਾ ਉਹਦੇ ਅੰਦਰ ਇੱਕ ਵਾਲਾ ਇਹ ਨਹੀਂ ਸੋਚ, ਉਹਦੇ ਦਿਮਾਗ 'ਚ ਪਾਉਂਦੇ ਯਾਰ ਤੇਰਾ ਭਾਈ ਇੰਨਾ ਚੰਗਾ, ਦੇਖ ਮੋਟਰਸਾਈਕਲ ਵੀ ਲੈ ਲਿਆ, ਕਾਰ ਵੀ ਲੈ ਲਈ, ਪਲਾਟ ਵੀ ਲੈ ਲਿਆ, ਸਭ ਕੁਝ ਘਰ ਦਾ ਤੇਰਾ ਬਣਾ ਲਿਆ, ਇਹ ਨਹੀਂ ਕਹਿਣਾ, ਐਂ ਕਹਿਣਾ ਤੈਨੂੰ ਤਾਂ ਪੁੱਛਦੇ ਨਹੀਂ। ਅਤੇ ਅੰਦਰ ਕੀ ਜਲਨ ਪੈਦਾ ਹੋਊਗੀ ਨਾ, ਫਿਰ ਉਹ ਕਹਿੰਦਾ ਲੈ ਤੂੰ ਕਿਵੇਂ ਲਏਗਾ, ਮੈਂ ਲੈ ਕੇ ਆਊਂਗਾ, ਭਾਵੇਂ ਭੋਰਾ ਗਿਆਨ ਨਾ ਹੋਵੇ ਕੋਈ ਚੀਜ਼ ਲੈਣ ਦਾ ਕਿਸੇ। ਐਵੇਂ ਮੰਥਰਾਂ ਨੇ ਉਹਦੇ ਅੰਦਰ ਐਸਾ ਭਰਤਾ, ਤੂੰ ਰਾਣੀ 'ਚ ਰਾਜੇ ਦੀ ਪਿਆਰੀ ਰਾਣੀ, ਤੈਨੂੰ ਰਾਮ ਨੂੰ ਰਾਜ ਦੇਣ ਵੇਲੇ ਦੱਸਿਆ ਵੀ ਨਹੀਂ, ਕਿਉਂ ਨਹੀਂ ਦੱਸਿਆ, ਉਹ ਇਸ ਕਰਕੇ ਨਹੀਂ ਦੱਸਿਆ ਵੀ ਤੂੰ ਪਿਆਰੀ ਆ, ਕਿਤੇ ਭਰਤ ਨੂੰ ਰਾਜ ਨਾ ਦੇਣਾ ਪੈ ਜਾਵੇ, ਤਾਂ ਨਹੀਂ ਦੱਸਿਆ, ਅੰਦਰ ਅਗਨੀ ਪੈਦਾ ਹੋ ਗਈ। ਹੁਣ ਪਿਆਰੇ ਉਹ ਫਿਰ ਤ੍ਰਿਆ ਚਰਿੱਤਰ ਹੈ, ਇੱਥੇ ਜਿਹੜਾ ਤ੍ਰਿਆ ਚਰਿੱਤਰ ਹੈ ਨਾ ਇਹ ਵੀ ਬੜਾ ਖਰਾਬ ਹੁੰਦਾ ਪਿਆਰੇ। ਅਤੇ ਮੰਥਰਾ ਕਹਿਣ ਨੂੰ ਕਹਿਣ ਲੱਗੀ ਮੈਂ ਹੁਣ ਕੀ ਕਰਾਂ, ਕਹਿਣ ਲੱਗੇ ਤੇ ਤੈਂ ਰਾਜੇ ਨੂੰ ਦੋ ਬਚਨ, ਰਾਜੇ ਨੇ ਤੈਨੂੰ ਕਿਹਾ ਵੀ ਤੈਨੂੰ ਦੋ ਬਚਨ ਦਿੰਦਾ ਮੈਂ, ਜਦੋਂ ਤੂੰ ਦੇਵਾਸੁਰ ਸੰਗਰਾਮ ਦੇ ਵਿੱਚ ਗਏ ਸੀ ਅਤੇ ਉੱਥੋਂ ਬਚਾ ਕੇ ਲਿਆਈ ਸੀ, ਰਾਜਾ ਕਹਿੰਦਾ ਸੀ ਮੰਗ, ਤੈਂ ਕਿਹਾ ਵੀ ਮੈਂ ਕੁਝ ਨਹੀਂ ਮੰਗਣਾ, ਅਤੇ ਰਾਜੇ ਨੇ ਕਿਹਾ ਸੀ ਜਦੋਂ ਮਰਜ਼ੀ ਦੋ ਬਚਨ ਮੰਗ ਲਈ। ਕਹਿਣ ਲੱਗੀ ਹੁਣ ਤੈਨੂੰ ਸਮਾਂ ਹੈ, ਹੁਣ ਤੂੰ ਆਪਣੇ ਪੁੱਤ ਨੂੰ ਰਾਜਾ ਬਣਾ ਸਕਦੀ ਹੈ। ਕਹਿਣ ਲੱਗੀ ਕਿਵੇਂ, ਕਹਿਣ ਲੱਗੀ ਵੀ ਪਹਿਲਾਂ ਐਂ ਕਰੀ, ਜਦੋਂ ਰਾਜਾ ਉਹ ਪਹਿਲਾਂ ਤਾਂ ਤੂੰ ਆਹ ਸੰਗਾਰ ਲਾ ਕੇ ਕੋਪ ਭਵਨ ਚਲੀ ਜਾ। ਪੁਰਾਣੇ ਸਮੇਂ ਦੇ ਵਿੱਚ ਇਹ ਹੁੰਦਾ ਸੀ ਜਦੋਂ ਰਾਣੀਆਂ ਕਿਤੇ ਨਾਰਾਜ਼ ਹੋ ਜਾਂਦੀਆਂ, ਉਹਨਾਂ ਨੂੰ ਦੱਸਣ ਦੀ ਲੋੜ ਹੁੰਦੀ ਸੀ, ਹੁੰਦੀ ਇੱਕ ਕਮਰਾ ਬਣਾਇਆ ਹੁੰਦਾ ਸੀ ਰੁੱਸਣ ਵਾਲਾ ਕਮਰਾ ਸਪੈਸ਼ਲ, ਵੀ ਜਦੋਂ ਗੁੱਸੇ ਨੇ ਤਾਂ ਉਹ ਕਮਰੇ ਚਲੇ ਜਾਓ, ਅਤੇ ਫਿਰ ਰਾਜੇ ਬਣਾਉਂਦੇ ਸੀ ਮਿੰਨਤਾਂ ਕਰਕੇ, ਅਤੇ ਵੀ ਤੂੰ ਆਹ ਹਾਰ ਸ਼ਿੰਗਾਰ ਲਾ ਦੇ ਕੋਪ ਭਵਨ ਚਲੀ ਜਾ। ਕੋਪ ਭਵਨ ਚਲੀ ਗਈ, ਅਤੇ ਐਂ ਕਰੀ ਜਦੋਂ ਰਾਜਾ ਆਊਗਾ, ਰਾਜੇ ਦਾ ਪ੍ਰੇਮ ਹੈ ਤੇਰੇ ਨਾਲ, ਇਹ ਤਰ੍ਹਾਂ ਭੈਣੇ ਬੇਸ ਕਰ, ਤਾਂ ਬਸ ਆ ਵੀ ਕੰਤ ਤੈਂ ਪਤੀ ਨੂੰ ਬੱਸ ਦੇ ਵਿੱਚ ਕਰਿਆ ਹੋਇਆ, ਤੇਰੇ ਅਨੁਸਾਰ ਚੱਲਦਾ, ਤੂੰ ਸਾਰਿਆਂ ਨੂੰ ਪਿਆਰੀ ਰਾਣੀ ਹੈ, ਸੁੰਦਰ ਰਾਣੀ ਹੈ, ਜਦੋਂ ਆਊਗਾ ਉਹਨੇ ਪੁੱਛਣਾ ਵੀ ਦੱਸ ਕੀ ਹੋਇਆ ਤੈਨੂੰ, ਤੂੰ ਕਹਿਦੀ ਮੈਂ ਤੈਂ ਮੈਨੂੰ ਬਚਣ ਦੇਣੇ ਸੀ ਅੱਜ ਤੱਕ ਦਿੱਤੇ ਨਹੀਂ। ਸਾਰੀ ਗੱਲ ਸਮਝਾਤੀ, ਕਿੱਥੇ ਗੱਲ ਛੱਡੀ ਵੀ ਜਦੋਂ ਉਹਨੇ ਕਹਿਣਾ ਮੇਰੇ ਤੋਂ ਬਚਣ ਮੈਂ ਤੋਂ ਲੈ ਲਾ, ਦੱਸ ਕੀ ਚਾਹੀਦਾ, ਤੂੰ ਕਹਿੰਦੀ ਰਾਮ ਨੂੰ 14 ਸਾਲ ਦਾ ਬਣਵਾਸ ਤੇ ਭਰਤ ਨੂੰ ਰਾਜ। ਤੇ ਪਿਆਰੇ ਹੋਇਆ ਵੀ ਏਦਾਂ ਹੀ, ਉਹ ਭਵਨ ਚਲੀ ਗਈ, ਰਾਜਾ ਆਇਆ, ਰਾਜੇ ਨੂੰ ਬੁਲਾਇਆ, ਰਾਜਾ ਆ ਕੇ ਦੇਖਦਾ ਵੀ ਇਹ ਕੀ ਗੱਲ ਬਣੀ ਪਈ ਹੈ, ਸ਼ਿੰਗਾਰ ਸਾਰਾ ਖਿੰਡਿਆ ਪਿਆ, ਕੱਪੜੇ ਨਹੀਂ, ਆਹ ਖੰਡਾਏ ਪਏ ਨੇ ਸਾਰੇ, ਦੇਖਿਆ ਕਿੱਥੇ ਆ, ਕਹਿੰਦੇ ਕੋ ਭਵਨ 'ਚ ਗਿਆ, ਰਾਜੇ ਨੇ ਰਾਣੀ ਦਾ ਦੁੱਖ ਨਹੀਂ ਦੇਖਿਆ ਜਾਂਦਾ, ਕਿਉਂਕਿ ਪ੍ਰੇਮ ਸੀ, ਕਿਉਂਕਿ ਜਿਹਦੇ ਨਾਲ ਆਪਣਾ ਪ੍ਰੇਮ ਹੋਵੇ ਉਹਦਾ ਆਪਾਂ ਦੁੱਖ ਨਹੀਂ ਦੇਖ ਸਕਦੇ, ਦੇਖ ਸਕਦੇ ਹਾਂ। ਅਤੇ ਰਾਜਾ ਕਹਿਣ ਲੱਗਿਆ, ਰਾਣੀ ਕੀ ਹੋਇਆ, ਕੀ ਦੁੱਖ ਹੈ, ਕੀ ਤਕਲੀਫ ਹੈ, ਤੂੰ ਇੱਥੇ ਕੋ ਭਵਨ 'ਚ ਆ ਗਈ? ਕਹਿਣ ਲੱਗੀ, ਮੈਨੂੰ ਬਹੁਤ ਵੱਡਾ ਦੁੱਖ ਹੈ, ਮੇਰੇ ਨਾਲ ਤੁਸੀਂ ਬਚਨ ਕਰਿਆ ਸੀ, ਅੱਜ ਤੱਕ ਮੇਰੇ ਬਚਨ ਨਹੀਂ ਤੁਸੀਂ ਪੂਰੇ ਕਰੇ। ਰਾਣੀ, ਦੱਸ ਤੇਰੇ ਵਾਸਤੇ ਕੀ ਚਾਹੀਦਾ ਤੈਨੂੰ, ਜੋ ਖਾਣ ਨੂੰ ਚਾਹੀਦਾ, ਪਹਿਨਣ ਨੂੰ ਚਾਹੀਦਾ, ਗਹਿਣਾ ਗੱਟਾ ਚਾਹੀਦਾ, ਦੱਸ ਤੈਨੂੰ ਕੀ ਚਾਹੀਦਾ, ਕੋਈ ਹੋਰ ਮਹਿਲ ਬਣਾਉਣਾ ਉਹ ਬਣਾ ਦਿੰਦਾ। ਨਹੀਂ ਨਹੀਂ, ਮੇਰੇ ਦੋ ਬਚਨ ਪੂਰੇ ਕਰੋ। ਕਹਿਣ ਲੱਗਿਆ, ਦੱਸ। ਕਹਿਣ ਲੱਗੇ, ਪਹਿਲਾਂ ਰਾਮ ਦੀ ਸਹੁੰ ਖਾ, ਕਿਉਂਕਿ ਰਾਮ ਪਿਆਰਾ ਸੀ ਨਾ ਦਸ਼ਰਥ ਨੂੰ, ਰਾਮ ਦੀ ਸਹੁੰ ਖਾ। ਉਹ ਕਹਿਣ ਲੱਗਿਆ ਵੀ ਰਾਮ ਦੀ ਸਹੁੰ ਤਾਂ ਮੈਂ ਖਾਂਦਾ ਨਹੀਂ। ਕਹਿੰਦੀ, ਫਿਰ ਤੁਹਾਡਾ ਕੀ ਪਤਾ, ਮੁੱਕਰ ਜਾਓ, ਮੇਰੇ ਨਾਲ ਪਿਆਰਾ ਤਾਂ ਰਾਮ ਹੈ, ਫਿਰ ਰਾਮ ਦੀ ਤੁਸੀਂ ਸਹੁੰ ਨਹੀਂ ਖਾਂਦੇ ਅਤੇ ਤੁਸੀਂ ਕੀ ਪਤਾ ਮੁੱਕਰ ਜਾਓ। ਕਹਿਣ ਲੱਗਿਆ, ਨਹੀਂ, ਜਦੋਂ ਤੱਕ ਰਾਮ ਦੀ ਸਹੁੰ ਨਹੀਂ ਖਾਧੀ ਆਪਦੇ ਬਚਨ ਅੱਗੇ ਨਹੀਂ ਰੱਖੇ, ਕਿਉਂਕਿ ਰਘੂਪਤੀ ਰੀਤ ਸਦਾ ਚਲੀ ਆਈ, ਪ੍ਰਾਣ ਜਾਏ ਪਰ ਬਚਨ ਨਾ ਜਾਏ। ਕਹਿੰਦੇ ਜਿਹੜੇ ਰਘੂਕੁਲ ਦੇ ਵੰਸ਼ ਦੇ ਵਿੱਚ ਉਹਨਾਂ ਦੇ ਪ੍ਰਾਣ ਚਲੇ ਜਾਣ ਪਰ ਬਚਨ ਤੋਂ ਨਹੀਂ ਸੀ ਹਾਰਦੇ। ਆਪਾਂ ਅੱਜ ਵੀ ਦੇਖ ਲਓ, ਆਪਾਂ ਕਿਸੇ ਨਾਲ ਇੱਕ ਵਾਰ ਬਚਨ ਕਰ ਲਈਏ ਅਤੇ ਘਰੋਂ ਬਾਹਰ ਨਿਕਲੇ ਨਹੀਂ ਅਤੇ ਜਦੀ ਫਿਰ ਬਦਲ ਜਾਂਦੇ ਹਾਂ ਵੀ ਨਹੀਂ ਯਾਰ ਬਣਦੀ ਨਹੀਂ ਗੱਲ। ਅੱਗੇ ਕਹਿੰਦੇ ਵੀ ਜਿਹਦੀ ਬਾਣੀ 'ਤੇ ਫਤਿਹ, ਜਿਹਦੀ ਜਵਾਨ 'ਤੇ ਫਤਿਹ, ਉਹਦੀ ਜਹਾਨ 'ਤੇ ਫਤਿਹ। ਅੱਜ ਕਿਸੇ ਦੀ ਜਵਾਨ 'ਤੇ ਫਤਿਹ ਨਹੀਂ, ਕਹਿੰਦਾ ਕੁਝ ਹੈ ਕਰਦਾ ਕੁਝ ਹੈ, ਅਤੇ ਕੋਈ ਵਿਰਲਾ ਹੈ ਜਿਹੜਾ ਜਵਾਨ ਦਾ ਪੱਕਾ ਹੋਵੇ। ਅਤੇ ਜਦੋਂ ਉਹਨੇ ਦਸ਼ਰਥ ਨੇ ਸਹੁੰ ਖਾਧੀ ਰਾਮ ਭਗਵਾਨ ਦੀ, ਅਤੇ ਫਿਰ ਕਿਹਾ, ਦੱਸੋ ਕਿਹੜਾ ਵਚਨ ਮੰਗਾ, ਕਿਹੜਾ ਪਹਿਲਾਂ ਮੰਗਾ। ਉਹ ਕਹਿਣ ਲੱਗੇ, ਜਿਹੜਾ ਮਰਜ਼ੀ ਮੰਗ ਲੈ। ਕਹਿਣ ਲੱਗੀ, ਫਿਰ ਵਚਨ ਇਹ ਹੈ, ਰਾਮ ਨੂੰ 14 ਸਾਲ ਦਾ ਬਨਵਾਸ ਅਤੇ ਭਰਤ ਨੂੰ ਰਾਜ ਅਭਿਸ਼ੇਕ ਹੋਵੇ। ਰਾਜਾ ਦਸ਼ਰਥ ਕਿੱਥੇ ਸੁਣ ਸਕਦਾ ਸੀ, ਗਸ ਖਾ ਕੇ ਡਿੱਗ ਪਿਆ। ਅਤੇ ਰਾਮ ਨੂੰ ਕੋਈ ਪਤਾ ਨਹੀਂ, ਉੱਧਰ ਸਾਰੇ ਰਾਜ ਦੇ ਵਿੱਚ ਦੀਪਮਾਲਾ ਹੋ ਰਹੀ ਹੈ, ਸੈਨਾਈਆਂ ਵੱਜ ਰਹੀਆਂ ਨੇ, ਐ ਸਾਰੇ ਰਾਜ ਨੂੰ ਸੰਗਾਰਿਆ ਜਾ ਰਿਹਾ ਹੈ। ਅਤੇ ਜਦੋਂ ਪਤਾ ਲੱਗਿਆ ਅਤੇ ਸੁਮੰਤ ਆਇਆ ਬੁਲਾਉਣ ਵਾਸਤੇ ਦਸ਼ਰਥ ਜੀ ਨੂੰ, ਦਸ਼ਰਥ ਜੀ ਬੇਸੁੱਧ ਪਏ ਨੇ, ਜਿਹੜਾ ਸਾਰਥੀ ਸੀ ਕਕਈ ਕੋਲੇ ਬੈਠੀ ਹੈ। ਉਹ ਕਹਿਣ ਲੱਗਿਆ ਵੀ ਰਾਜੇ ਨੂੰ ਕੀ ਹੋਇਆ, ਦਸ਼ਰਥ ਐਂ ਕਾਹਤੇ ਪਿਆ? ਕਹਿਣ ਲੱਗੇ, ਕਕਈ ਕੋਲੇ ਬੈਠੀ, ਰਾਮ ਜੀ ਨੂੰ ਭੇਜੋ, ਰਾਮ ਜੀ ਨੂੰ ਯਾਦ ਕਰਦੇ ਨੇ। ਰਾਮ ਜੀ ਆ ਗਏ, ਰਾਮ ਜੀ ਨੂੰ ਬੁਲਾਇਆ, ਕਿਉਂਕਿ ਕਥਾ ਰਮਾਇਣ ਹੈ ਤਾਂ ਮੁੱਕਣ ਵਾਲੀ ਨਹੀਂ, ਬਹੁਤ ਲੰਬੀ ਹੈ। ਰਾਮ ਜੀ ਆਏ, ਰਾਮ ਜੀ ਨੇ ਪਿਤਾ ਜੀ ਦੀ ਹਾਲਤ ਦੇਖੀ, ਐਂ ਮੂਰਸਤਾ ਵਾਂਗੂ, ਕਿਉਂਕਿ ਜਦੋਂ ਬੰਦੇ ਨੂੰ ਦਿਮਾਗ 'ਤੇ ਲੋੜ ਪਿਆ ਹੋਵੇ ਨਾ, ਬੰਦੇ ਦਾ ਜਿਹੜਾ ਚਿਹਰਾ ਨਾ, ਇਹ ਖੁਸ਼ੀ ਗਮੀ ਦਾ ਮੀਟਰ ਹੈ, ਕਹੇ ਬੰਦੇ ਦੇ ਚਿਹਰੇ ਤੋਂ ਪਤਾ ਲੱਗ ਜਾਂਦਾ, ਅੱਖਾਂ ਤੋਂ ਪਤਾ ਲੱਗ ਜਾਂਦਾ, ਕਿਉਂਕਿ ਚਿਹਰੇ ਤੋਂ ਵੀ ਇਹ ਦੁਖੀ ਹੈ ਜਾਂ ਸੁਖੀ ਹੈ। ਹੁਣ ਵਿਚਾਰਾ ਢਿੱਲਾ ਜਿਹਾ ਮੂੰਹ ਕਰੀ ਪਿਆ, ਕੀ ਕਰੇ ਤਾਂ ਕੀ ਕਰੇ, ਕਰਿਆ ਕੀ ਜਾਵੇ, ਉੱਧਰ ਵੀ ਵਚਨ ਕਰਿਆ ਹੋਇਆ ਵੀ ਰਾਮ ਨੂੰ ਅਭਿਸ਼ੇਕ ਕਰਨਾ, ਸਵੇਰ ਨੂੰ ਰਾਜਭਾਗ 'ਤੇ ਬਿਠਾਉਣਾ, ਇੱਧਰ ਕਕਈ ਨੂੰ ਵੀ ਵਚਨ ਦਿੱਤਾ ਹੋਇਆ ਵੀ ਜਦੋਂ ਮਰਜ਼ੀ ਦੋ ਵਚਨ ਮੰਗ ਲਈ, ਹੁਣ ਉਹਨੇ ਮੰਗ ਲਏ, ਹੁਣ ਕਰੇ ਕੀ। ਅਤੇ ਰਾਮ ਜੀ ਆਏ, ਪਿਤਾ ਜੀ ਕੀ ਗੱਲ ਹੋ ਗਈ, ਦਸ਼ਰਥ ਤੋਂ ਬੋਲਿਆ ਨਹੀਂ ਜਾਂਦਾ, ਬੋਲੇ ਤਾਂ ਬੋਲੇ ਵੀ ਕੀ। ਅਤੇ ਕਕਈ ਕਹਿਣ ਲੱਗੀ, ਕਕਈ ਨੂੰ ਕਹਿਣ ਲੱਗੇ, ਰਾਮ ਜੀ ਮਾਤਾ ਜੀ ਤੁਸੀਂ ਇਹ ਦੱਸੋ, ਪਿਤਾ ਜੀ ਨੂੰ ਕੀ ਹੋਇਆ, ਕੀ ਦੁੱਖ ਹੋਇਆ, ਕੀ ਤਕਲੀਫ ਹੋਈ ਹੈ, ਇਹ ਐਂ ਕਾਹਤੇ ਬੈਠੇ ਨੇ, ਗੱਲ ਕੀ ਹੈ। ਕਹਿਣ ਲੱਗੀ, ਗੱਲ ਕੁਛ ਨਹੀਂ, ਇਹਨਾਂ ਨੇ ਦੋ ਬਚਨ ਕਹੇ ਸੀ, ਅੱਜ ਮੈਂ ਮੰਗ ਲਏ ਅਤੇ ਹੁਣ ਇਹ ਇੱਦਾਂ ਕਰਦੇ ਨੇ। ਮਾਤਾ ਜੀ, ਮੇਰੇ ਪਿਤਾ ਜੀ ਜੋ ਬਚਨ ਕਰ ਲੈਣ ਉਹ ਤੋਂ ਹਾਰ ਜਾਣ, ਸਾਡੇ ਕੁੱਲ ਦੇ ਵਿੱਚ ਨਹੀਂ ਰਘੂਪਤੀ ਰੀਤ ਸਦਾ ਚੱਲੀ ਆਈ, ਪ੍ਰਾਣ ਜਾਏ ਪਰ ਬਚਨ ਨਾ ਜਾਈ, ਸਾਡੀ ਕੁੱਲ ਦੇ ਵਿੱਚ ਕੋਈ ਬਚਨ ਨਹੀਂ ਹਾਰਦਾ। ਕਹਿਣ ਲੱਗੀ, ਫਿਰ ਦੇ ਦੇਣ ਬਚਨ, ਪੂਰੇ ਕਰ ਦੇਣ। ਮਾਤਾ ਜੀ ਦੱਸੋ ਕੀ ਬਚਨ ਨੇ। ਮਾਤਾ ਜੀ ਕਹਿਣ ਲੱਗੇ, ਕਕਈ ਕਹਿਣ ਲੱਗੀ, ਇਹਨਾਂ ਨੇ ਬਚਨ ਕਰਿਆ ਸੀ ਦੇਵਾਸੁਰ ਸੰਗਰਾਮ ਦੇ ਵਿੱਚ, ਮੈਂ ਇਹਨਾਂ ਨੂੰ ਬਚਾ ਕੇ ਲਿਆਈ ਸੀ, ਜਾਨ ਬਚਾਈ ਸੀ, ਇਹਨਾਂ ਨੇ ਕਿਹਾ ਸੀ ਵਰ ਮੰਗ, ਮੈਂ ਕਿਹਾ ਸੀ ਨਹੀਂ ਕੁਝ ਨਹੀਂ ਲੈਣਾ, ਇਹਨਾਂ ਨੇ ਕਿਹਾ ਸੀ ਦੋ ਵਾਰ ਤੈਨੂੰ ਦੇਣਾ ਜਦੋਂ ਮਰਜ਼ੀ, ਅੱਜ ਮੈਂ ਮੰਗ ਲਏ, ਦੱਸੋ ਤਾਂ ਸਹੀ ਕੀ ਗੱਲ। ਕਹਿਣ ਲੱਗੇ, ਮੈਂ ਮੰਗ ਲਿਆ ਭਰਤ ਨੂੰ ਰਾਜ ਅਤੇ ਤੈਨੂੰ ਬਨਵਾਸ। ਕਹਿਣ ਲੱਗਿਆ, ਮਾਤਾ ਜੀ ਤੁਸੀਂ ਪਿਤਾ ਜੀ ਨੂੰ ਕਹਿਣ ਦੀ ਕੀ ਲੋੜ ਸੀ ਤੁਹਾਨੂੰ ਏਡੀ ਗੱਲ। ਦੇਖੋ ਪਿਆਰੇ, ਪੁੱਤਰ ਕਿਹੋ ਜਿਹੇ ਹੁੰਦੇ, ਧਰਮੀ ਪੁੱਤਰ, ਕੀ ਲੋੜ ਸੀ ਕਹਿਣ ਦੀ। ਇੰਨੀ ਗੱਲ ਤਾਂ ਤੁਸੀਂ ਉਹ ਮੈਨੂੰ ਇੰਨੀ ਗੱਲ ਕਹਿ ਦਿੰਦੇ, ਮਾਤਾ ਜੀ ਮੈਂ ਤੁਹਾਡਾ ਹੀ ਇੰਨਾ ਆਗਿਆਕਾਰੀ ਹਾਂ, ਤੁਸੀਂ ਮੈਨੂੰ ਕਹਿ ਦਿੰਦੇ ਭਰਤ ਨੂੰ ਰਾਜ ਚਾਹੀਦਾ, ਮੈਂ ਹੱਸ ਕੇ ਰਾਜਾ ਬਣਾ ਦਿੰਦਾ। ਤੁਸੀਂ ਮੈਨੂੰ ਕਹਿ ਦਿੰਦੇ ਤੂੰ ਬਣਾ ਨੂੰ ਚਲਾ ਜਾ, ਮੈਂ ਚਲਿਆ ਜਾਂਦਾ, ਮੇਰੇ ਪਿਤਾ ਦੇ ਵਚਨ ਨੂੰ ਮੈਂ ਠੁਕਰਾ ਨਹੀਂ ਸਕਦਾ। ਤੇ ਪਿਆਰਿਓ ਰਾਮ ਜੀ ਹੱਸ ਕੇ ਰੋਕੇ ਨਹੀਂ, ਹੱਸ ਕੇ ਰਾਮ ਜੀ ਕੀ ਨਹੀਂ ਸੀ ਕਰ ਸਕਦੇ, ਸਮੇਂ ਦੇ ਅਵਤਾਰ ਸੀ, ਸਾਰੀ ਵਿੱਦਿਆ ਜਾਣਦੇ ਸੀ। ਅੱਜ ਦਾ ਬੱਚਾ ਹੈ ਕੋਈ ਰਾਮ ਬਣਨਾ ਚਾਹੁੰਦਾ? ਜਦੋਂ ਰਾਮ ਦੀ ਕਥਾ ਹੀ ਨਹੀਂ ਸੁਣਨੀ, ਰਾਮ ਬਣਨਾ ਕੀ ਨਹੀਂ ਹੈ? ਜਦੋਂ ਰਾਮ ਜੀ ਦੀ ਕਦੇ ਕਥਾ ਹੀ ਨਹੀਂ ਸੁਣੀ ਤੇ ਸੁਣਦੇ ਕੀ ਆ? ਆਪਾਂ ਜਿਹੋ ਜਿਹਾ ਸੁਣਦੇ ਹਾਂ, ਜਿਹੋ ਜਿਹਾ ਦੇਖਦੇ ਹਾਂ, ਉਹੋ ਜਿਹਾ ਬਣਨਾ ਚਾਹੁੰਦੇ ਹਾਂ ਨਾ? ਤੇ ਪਿਆਰਿਓ ਪੁੱਤਰ ਕੋਲੇ ਸਭ ਤਾਕਤਾਂ ਨੇ, ਐਂ ਨਹੀਂ ਕਿਹਾ ਹੁਣ ਤਾਂ ਰਾਜ ਦਾ ਮੈਨੂੰ ਘੋਸ਼ਣਾ ਹੋਈ ਹੈ, ਮੈਂ ਹੀ ਬੈਠਣਾ ਗੱਦੀ ਤੇ। ਐਂ ਨਹੀਂ ਕਿਹਾ ਵੀ ਕਕਈ ਨੂੰ ਬੰਨ ਕੇ ਛੱਡ ਦਈਏ ਇੱਕ ਕਮਰੇ 'ਚ, ਬਾਅਦ 'ਚ ਦੇਖਾਂਗੇ ਰਾਜ ਭਾਗ ਹੋਏ ਤਾਂ। ਅੱਜ ਦਾ ਬੱਚਾ ਆਉਂਦਾ ਤਾਂ ਐਂ ਕਰ ਦਿੰਦਾ ਪਿਆਰੇ, ਵੀ ਕਿਸੇ ਨੂੰ ਅਜੇ ਕਿਹੜਾ ਪਤਾ ਕਿਸੇ ਗੱਲ ਦਾ, ਇਹ ਤਾਂ ਮਤਰੇਈ ਮਾਂ ਆ, ਅੱਜ ਤਾਂ ਸਕੀਆਂ ਮਾਵਾਂ ਨੂੰ ਛੱਡ ਦਿੰਦੇ ਨੇ ਬੰਨ ਕੇ ਆਪਦੇ ਸਵਾਰਥ ਵਾਸਤੇ, ਮਾਂ ਪਿਓ ਨੂੰ ਧੱਕੇ ਮਾਰਦੇ ਨੇ ਬੱਚੇ। ਅੱਜ ਦਾ ਜਿਹੜਾ ਸਮਾਂ ਚੱਲ ਰਿਹਾ, ਪਰ ਰਾਮ ਜੀ ਐਵੇਂ ਨਹੀਂ ਸਾਰੀ ਅਯੁੱਧਿਆ ਨੂੰ ਸੁਰਗਾਂ ਨੂੰ ਲੈ ਗਏ ਪਿਆਰੇ, ਐਵੇਂ ਨਹੀਂ ਲੈ ਕੇ ਗਏ, ਇਹਦਾ ਕਾਰਨ ਹੈ ਇਹ। ਰਾਮ ਜੀ ਕਹਿਣ ਲੱਗੇ ਮਾਤਾ ਤੁਸੀਂ ਕਹਿੰਦੇ ਮੈਂ ਤਾਂ ਵੀ ਚਲਿਆ ਜਾਂਦਾ, ਪਰ ਮੈਂ ਪਿਤਾ ਦੇ ਬਚਨ ਮੰਨ ਕੇ ਜਾਣ ਲਈ ਤਿਆਰ ਹਾਂ। ਕਹਿਣ ਲੱਗੇ ਐਂ ਨਹੀਂ ਜਾਣਾ, ਕਿਤੇ ਆਈਂ ਤੁਰ ਜਾਓ, ਪਹਿਲਾਂ ਸਾਧਾਂ ਵਾਲੇ ਕੱਪੜੇ ਪਾਓ, ਬਣਵਾਸੀਆਂ ਵਾਲੇ ਕੱਪੜੇ ਵੀ ਲਹਾਤੇ, ਉਹ ਜਾ ਰਹੇ ਨੇ। ਲਸਮਣ ਕਹਿੰਦਾ ਮੈਂ ਵੀ ਨਾਲ ਜਾਊਂ ਭਾਈ ਦੇ ਆਪਦੇ। ਅੱਜ ਦਾ ਭਾਈ ਦੁੱਖਾਂ ਦੇ ਵਿੱਚ ਜਾਣਾ ਚਾਹੁੰਦਾ ਕਿਸੇ ਨਾਲ? ਉਹ ਕਹਿੰਦਾ ਦੁੱਖ ਤੈਨੂੰ ਨੇ, ਮੈਂ ਕਾਹਤੇ ਜਾਵਾਂ ਤੇਰੇ ਨਾਲ, ਹੈ ਕੋਈ ਭਾਈ ਅੱਜ ਦਾ? ਤੇ ਅੱਗੇ ਸੀਤਾ ਮਾਤਾ, ਰਾਮ ਜੀ ਦੇ ਨਾਲ ਲਸਮਣ ਜੀ ਜਾ ਰਹੇ ਨੇ, ਸੀਤਾ ਕਹਿਣ ਲੱਗੀ ਮੈਂ ਵੀ ਜਾਣਾ। ਰਾਮ ਜੀ ਕਹਿਣ ਲੱਗੇ ਨਹੀਂ, ਤੂੰ ਰਾਜਕੁਮਾਰ, ਰਾਜਿਆਂ ਦੇ ਘਰੋਂ ਆਈ ਆ, ਰਾਜਕੁਮਾਰੀ ਆ, ਰਾਜਿਆਂ ਦੇ ਘਰਾਂ ਚ, ਤੂੰ ਆਪਦੇ ਪੇਕੇ ਹੀ ਚਲੀ ਜਾ। ਕਹਿਣ ਲੱਗੇ ਨਹੀਂ, ਪੇਕੇ ਨਹੀਂ ਜਾਣਾ, ਮੇਰੇ ਪਿਤਾ ਨੇ ਲੜ ਲਾ ਤਾ ਤੁਹਾਡੇ, ਹੁਣ ਚਾਹੇ ਤੁਸੀਂ ਦੁਖੀ ਹੋ ਚਾਹੇ ਸੁਖੀ ਹੋ, ਤੁਹਾਡੇ ਨਾਲ ਰਹਿਣਾ ਅੱਜ ਦਾ ਜੀਵਨ। ਅੱਜ ਦੀ ਇਸਤਰੀ ਉਦੋਂ ਤੱਕ ਵੱਸਦੀ ਹੈ ਜਦੋਂ ਤੱਕ ਉੱਥੇ ਸੁੱਖ ਸੁਵਿਧਾ, ਜੇ ਉਹਦੇ ਨਾ ਕੁਝ ਹੋਵੇ, ਜਿਹਦੀ ਤਲਾਕ ਹੋ ਜਾਂਦਾ। ਅੱਜ ਦਾ ਜਿਹੜਾ ਸਮਾਂ ਯੁੱਗ ਚੱਲ ਰਿਹਾ, ਅੱਜ ਪਤੀ ਦੇ ਨਾਲ ਵਿਵਾਹ ਉਹਦੇ ਧਨ ਦੇ ਨਾਲ, ਉਹਦੇ ਸੰਸਾਰਕ ਸੁੱਖਾਂ ਦੇ ਨਾਲ ਕਰਿਆ ਜਾਂਦਾ, ਨਾ ਕਿ ਕੋਈ ਧਰਮ ਪਤਨੀ ਬਣਦੀ ਹੈ। ਅੱਜ ਦਾ ਜਿਹੜਾ ਯੁੱਗ ਚੱਲ ਰਿਹਾ, ਆਪਾਂ ਦੇਖਦੇ ਹਾਂ ਕਿੰਨੇ ਤਲਾਕ ਹੋ ਰਹੇ ਨੇ। ਅੱਗੇ ਕਦੇ ਸੁਣਦੇ ਸੀ ਵੀ ਕਿਸੇ ਦਾ ਤਲਾਕ ਹੋਇਆ? ਜਿੰਨਾ ਇਹ ਜ਼ਮਾਨਾ ਅੱਗੇ ਨੂੰ ਜਾ ਰਿਹਾ ਹੈ ਨਾ, ਅੰਗਰੇਜ਼ਾਂ ਵਾਂਗੂ ਹੁੰਦਾ ਜਾਂਦਾ ਸਾਡੇ ਸਿਸਟਮ ਇੱਥੇ ਭਾਰਤ ਦੇ ਵਿੱਚ। ਤੁਹਾਡੇ ਇਲਾਕੇ ਦਾ ਤਾਂ ਪਤਾ ਨਹੀਂ ਹਜੇ ਕਿੱਦਾਂ, ਪਰ ਮੈਂ ਉੱਧਰ ਸਾਡੇ ਇਲਾਕੇ ਦੇ ਵਿੱਚ ਦੇਖਦਾ, ਜਦੋਂ ਕੋਈ ਗਰੀਬ ਹੋ ਜਾਂਦਾ ਉੱਥੇ ਸੁੱਖ ਸੁਵਿਧਾ ਨਹੀਂ, ਜਦੀ ਕਹਿੰਦੇ ਇੱਥੇ ਭੁੱਖੇ ਥੋੜੋ ਮਰਨਾ, ਤਲਾਕ ਲਓ। ਪਰ ਜੇ ਸੀਤਾ ਦਾ ਜੀਵਨ ਪੜਾਂਗੇ ਨਾ, ਪਤੀ ਜੇ ਦੁਖੀ ਆ ਤਾਂ ਦੁੱਖਾਂ ਦੇ ਵਿੱਚ ਪਤਨੀ ਨਾਲ ਰਹਿੰਦੀ ਹੈ। ਪਤੀ ਕਹਿੰਦਾ ਤੂੰ ਆਪਦੇ ਪੇਕੇ ਚਲੀ ਜਾ, ਤੂੰ ਰਾਜੇ ਦੀ ਪੁੱਤਰੀ ਹੈ। ਕਹਿਣ ਲੱਗੀ ਨਹੀਂ, ਮੈਂ ਪਤੀ ਦੇ ਨਾਲ ਰਹੂੰਗੀ, ਜਿਵੇਂ ਮਰਜ਼ੀ ਰਹਿਣ, ਭਾਵੇਂ ਪੱਤੇ ਖਾਣ ਫਲ ਖਾਣ, ਉਹੀ ਖਾ ਕੇ ਗੁਜ਼ਾਰਾ ਕਰੂੰ। ਕਹਿਣ ਤੋਂ ਭਾਵ ਹੈ ਇਹੋ ਜਿਹਾ ਜੀਵਨ ਬਣੂਗਾ ਕਦੋਂ, ਜਦੋਂ ਅਸੀਂ ਸੰਗਤ ਕਰਾਂਗੇ, ਜਦੋਂ ਅਸੀਂ ਉਹ ਗੁਰੂਆਂ ਪੀਰਾਂ ਦੇ ਉਹਨਾਂ ਦੇ ਇਤਿਹਾਸ ਪੜ੍ਹਾਂਗੇ ਸੁਣਾਂਗੇ, ਸਾਡੇ ਅੰਦਰ ਵੀ ਉਹੋ ਜਿਹਾ ਜਜ਼ਬਾ ਹੋਊ। ਧਰਮ ਕਦੋਂ ਆਊਗਾ? ਜਦੋਂ ਗੁਰੂ ਦੇ ਆਗਿਆਕਾਰੀ ਹੋਵਾਂਗੇ। ਮਾਤਰ ਦੇਵੋ ਭਵ, ਪਿਤਰ ਦੇਵੋ ਭਵ, ਆਚਾਰੀਆ ਦੇਵੋ ਭਵ, ਗੁਰੂ ਉਦੋਂ ਖੁਸ਼ ਹੁੰਦਾ ਜਦੋਂ ਗੁਰੂ ਮੰਤਰ ਲੈਣ ਨਾਲ ਨਹੀਂ ਗੁਰੂ ਖੁਸ਼ ਹੁੰਦਾ। ਐਂ ਨਾ ਸੋਚੀ ਜਾਇਓ ਕਿਤੇ ਵੀ ਅਸੀਂ ਮੰਤਰ ਲੈ ਲਿਆ ਖਾਨੀ ਗੁਰੂ ਖੁਸ਼ ਹੋ ਗਿਆ, ਮੰਤਰ ਤਾਂ ਜਪਿਆ ਹੀ ਨਹੀਂ ਕਦੇ। ਮੈਂ ਇੱਥੇ ਕਈਆਂ ਨੂੰ ਪੁੱਛਿਆ ਭਾਈ ਨਾਮ ਲਿਆ? ਕਹਿਣ ਲੱਗੇ ਹਾਂ। ਨਾਮ ਜਪ ਦਿੰਦੇ ਹੋ? ਨਾਮ ਤਾਂ ਕਦੇ ਕਦੇ ਜਪੀਦਾ, ਗੁਰੂ ਖੁਸ਼ ਹੋ ਜੂਗਾ? ਗੁਰੂ ਕਹਿੰਦਾ ਭਾਈ ਸਵੇਰੇ ਸਵਾ ਘੰਟਾ ਸ਼ਾਮ ਨੂੰ ਨਾਮ ਜਪੋ, ਝੂਠ ਨਿੰਦਿਆ ਹੇਰਾ ਫੇਰੀ ਸਭ ਛੱਡ ਦਿਓ, ਆਪਦੇ ਧਰਮ 'ਤੇ ਕਾਇਮ ਰਹੋ, ਆਪਣੇ ਸੱਸ ਸਹੁਰੇ ਦੀ ਸੇਵਾ ਕਰੋ, ਨਸ਼ਿਆਂ ਤੋਂ ਦੂਰ ਰਹੋ। ਜਿਹੜਾ ਤਾਂ ਇਹ ਗੱਲਾਂ ਨੂੰ ਫੋਲੋ ਕਰਦਾ ਉਹਦਾ ਤਾਂ ਗੁਰੂ ਖੁਸ਼ ਹੈ, ਉਹ ਆਪਦੇ ਗੁਰੂ ਦਾ ਨਾਂ ਵੀ ਉੱਚਾ ਕਰ ਲੈਂਦਾ। ਅਤੇ ਜਿਹੜਾ ਗੁਰੂ ਦੀ ਮੰਨਦਾ, ਇੱਕ ਨਹੀਂ ਉੱਦਾਂ ਹੀ ਕਹੀ ਜਾਂਦਾ ਫਲਾਣਾ ਮੇਰਾ ਗੁਰੂ ਹੈ, ਫਲਾਣਾ ਮੇਰਾ ਗੁਰੂ, ਉਹਨੂੰ ਕੁਝ ਨਹੀਂ ਪ੍ਰਾਪਤ ਹੁੰਦਾ। ਮਾਤਰ ਦੇਵੋ ਭਵ, ਪਿੱਤਰ ਦੇਵੋ ਭਵ, ਆਚਾਰੀਆ ਦੇਵੋ ਭਵ, ਅਤਿਥੀ ਦੇਵੋ ਭਵ, ਕਹਿੰਦੇ ਦਰ ਦੇ ਉੱਪਰ ਕੋਈ ਭੁੱਖਾ ਪਿਆਸਾ ਆ ਜਾਵੇ, ਚਾਹੇ ਜਾਨਵਰ ਆ ਗਿਆ ਦਾਣੇ ਪਾ ਦਿਓ, ਕੋਈ ਗਊ ਆ ਗਈ ਰੋਟੀ ਦਾ ਟੁਕੜਾ ਪਾ ਦਿਓ, ਕੋਈ ਵੈਸੇ ਕੋਈ ਫਕਰ ਫਕੀਰ ਆ ਗਿਆ, ਕੋਈ ਮੰਗਤਾ ਆ ਗਿਆ, ਉਹਨੂੰ ਰੋਟੀ ਦਾ ਟੁਕੜਾ ਦੇ ਦਿਓ ਵਿਸ਼ਨੂੰ ਭਗਵਾਨ ਜਾਣ ਕੇ। ਅਤਿਥੀ ਦੇਵੋ ਭਵ, ਕਹਿੰਦੇ ਜਿਹੜਾ ਅਤਿਥੀ ਹੁੰਦਾ ਹੈ ਉਹ ਵਿਸ਼ਨੂੰ ਭਗਵਾਨ ਦਾ ਰੂਪ ਹੁੰਦਾ ਹੈ, ਅਤੇ ਪਿਆਰਿਓ ਫਿਰ ਜੀਵਨ ਸਫਲ ਹੁੰਦਾ। ਸੋ ਰਹੋ ਵਿਚਾਰ, ਕਿਉਂਕਿ ਇਹ ਸੰਗਤ ਦੇ ਵਿੱਚੋਂ ਹੀ ਪ੍ਰਾਪਤ ਹੁੰਦਾ। ਬਿਨ ਸਤ ਸੰਗ ਵਿਵੇਕ ਨਾ ਹੋਈ, ਰਾਮ ਕਿਰਪਾ ਬਿਨ ਸੁਣ ਬਿਨਾ ਸੋਈ। ਬਿਨਾਂ ਸਤਸੰਗ ਤੋਂ ਗਿਆਨ ਨਹੀਂ ਹੋ ਸਕਦਾ। ਇਸ ਕਰਕੇ ਭਾਗਾਂ ਵਾਲੇ ਹੋ, ਜਿਨ੍ਹਾਂ ਨੂੰ ਸੰਗਤ ਮਿਲਦੀ ਹੈ, ਸੰਗਤ ਕਰ ਰਹੇ ਹੋ, ਜਿੰਨੇ ਵੀ ਧਾਰਮਿਕ ਸਥਾਨ ਨੇ ਭਾਈ, ਵੱਧ ਤੋਂ ਵੱਧ ਸੇਵਾ ਕਰਿਆ ਕਰੋ।